ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਾਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੁ ਸੰਦੇਸਰੋ ਕਹੀਐ ਪ੍ਰੇਮ ਕਹੀਐ ਬਿਸਮ ਭਈ ਮੈਂ ਬਹੁ ਬਿਧ ਸੁਨਤੀ ਕਹੋ ਸੁਹਾਗਨ ਸਹੀਐ ਦੇਹੁ ਸੰਦੇਸਰ ਕਹੀਐ ਪ੍ਰੇਮ ਕਹੀਐ ਬਿਸਮ ਭਈ ਮੈਂ ਬਹੁ ਬਿਧ ਸੁਨਤੀ ਕਹੋ ਸੁਹਾਗਨ ਸਹੀਐ
ਸਕਦੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜੋ ਪਾਵਨ ਬਚਨ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਉਹ ਪਾਵਨ ਬਚਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਨ ਕੀਤੇ। ਅੱਜ ਦਾ ਇਹ ਪਾਵਨ ਮਹਾਂਵਾਕ ਪੰਜਵੇਂ ਗੁਰਦੇਵ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਸਤਿਗੁਰੂ ਬਾਣੀ ਕੀ ਬੋਹਤ ਦੋਹਥਾ ਬਾਣੀ ਕਾ ਬੋਹਥਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਸ਼ਹਾਦਤ ਦੇ ਵੀ ਸਿਖਰ ਨੇ ਤੇ ਜਦੋਂ ਬਾਣੀ ਉਚਾਰਨ ਕੀਤੀ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਬਾਣੀ ਕੇ ਵੀ ਜਹਾਜ਼ ਨੇ। ਪੰਚਮ ਗੁਰਦੇਵ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਨੇ। ਰਾਗ ਜੈਤ ਸ੍ਰੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 700 ਉੱਪਰ ਅੱਜ ਦੇ ਇਹ ਪਾਵਨ ਬਚਨ ਸਤਿਗੁਰ ਮਹਾਰਾਜ ਜੀ ਨੇ ਅੰਕਿਤ ਕੀਤੇ ਹਨ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਵਿੱਚ ਵਰਤੋ ਤਾਂ ਕਿ ਅਸੀਂ ਅਲਪੱਗ ਜੀਵ ਆਪ ਜੀ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਸਕੀਏ, ਆਪ ਜੀ ਦੀ ਬਾਣੀ ਨੂੰ ਅਸੀਂ ਉਪਦੇਸ਼ ਰੂਪ ਜਾਣ ਕਰਕੇ ਆਪਣੇ ਜੀਵਨ ਦਾ ਮਾਰਗ ਦਰਸ਼ਕ ਬਣਾ ਸਕੀਏ। ਆਓ ਸਾਧ ਸੰਗਤ ਜੀ, ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਆਪ ਸੰਗਤ ਆਸੀਸ ਬਖਸ਼ੋ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨ ਬਾਣੀ ਦੀ ਵਿਚਾਰ ਕਰ ਸਕੀਏ। ਅਦਬ ਪਿਆਰ ਸਤਿਕਾਰ ਦੇ ਨਾਲ ਗੁਰੂ ਚਰਨਾਂ ਚ ਆਓ, ਲਵਾਓ ਹਾਜ਼ਰੀ, ਪਿਆਰ ਸਤਿਕਾਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਬੇਟਾ ਦੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਜੈਤ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤੇ ਨੇ, ਪਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮ ਹੋਰ ਨਾਲ ਕਰ ਦਿੱਤਾ ਕਿ ਇਸ ਰਾਗ ਨੂੰ ਜਿਵੇਂ ਜੈਤਸਰੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਉਣਾ ਹੈ, ਦੂਸਰਾ ਸਤਿਗੁਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਸ਼ਬਦ ਨੂੰ ਤੀਸਰੇ ਘਰ ਦੇ ਵਿੱਚ ਗਾਉਣਾ ਹੈ। ਔਰ ਨਾਲ ਹੀ ਸਤਿਗੁਰ ਮਹਾਰਾਜ ਜੀ ਆਖਦੇ ਨੇ ਦੋ ਪਦੇ ਤੋਂ ਭਾਵ ਹੈ ਕਿ ਇਸ ਪਾਵਨ ਸ਼ਬਦ ਦੇ ਜਿਹੜੇ ਨੇ ਉਹ ਦੋ ਚਰਨ ਨੇ। ਦੋ ਬੰਦਾਂ ਦੇ ਵਿੱਚ ਸਤਿਗੁਰ ਮਹਾਰਾਜ ਜੀ ਇਹ ਪਾਵਨ ਬਚਨ ਉਚਾਰਨ ਕਰਦੇ ਹਨ।
ਇੱਕ ਓੰਕਾਰ ਸਤਿਗੁਰ ਪ੍ਰਸਾਦ।
ਸ੍ਰਿਸ਼ਟੀ ਦੇ ਵਿੱਚ ਕਈ ਤਰ੍ਹਾਂ ਦੇ ਮੰਗਲ ਜਿਹੜੇ ਨੇ ਉਹ ਕੀਤੇ ਗਏ। ਇਸ ਸੰਸਾਰ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰਹਿਬਰ ਹੋਏ। ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਜਿਨ੍ਹਾਂ ਰਹਿਬਰਾਂ ਦੀ ਗੱਲ ਕੀਤੀ ਗਈ ਉਹਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ਼ਾਰਾ ਕਰਦੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਨ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਹ ਤਿੰਨਾਂ ਦੀ ਗੱਲ ਕਰਦੇ ਸੀ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ, ਤਿੰਨ ਹੀ ਨਹੀਂ, ਉਹ ਤੇ ਅਨੇਕਾਂ ਹੋ ਸਕਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਕਰਕੇ ਆਖਦੇ ਆ ਕਿ ਕਈ ਮਹੇਸ਼ ਜਿਹੜੇ ਨੇ ਉਹ ਸੰਸਾਰ ਨੂੰ ਸਾਜਣ ਵਾਸਤੇ ਲਾਏ ਨੇ, ਕਈ ਬ੍ਰਹਮੇ ਜਿਹੜੇ ਨੇ ਉਹ ਸੰਸਾਰ ਨੂੰ ਪੈਦਾ ਕਰਦੇ ਨੇ, ਕੋਈ ਇੱਕ ਨਹੀਂ। ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਜਿਹੜੀ ਇਹ ਸਾਰੀ ਹੀ ਸ਼ਕਤੀ, ਇਹ ਸਾਰੀ ਹੀ ਐਨਰਜੀ, ਇਹ ਸਾਰੀ ਕਲਾ ਜਿਸ ਤੋਂ ਪ੍ਰਗਟ ਹੁੰਦੀ ਪਈ ਹੈ ਉਹ ਇੱਕ ਦੋ ਜਾਂ ਤਿੰਨ ਨਹੀਂ ਨੇ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਕੇਵਲ ਇੱਕ ਹੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਜਦੋਂ ਦਰਸ਼ਨ ਕਰਦੇ ਹਨ ਉਹਦੇ ਵਿੱਚ ਸਤਿਗੁਰ ਮਹਾਰਾਜ ਕਹਿੰਦੇ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੋਂ ਤੁਸ ਦੇਵੇਂ ਕਰੇ ਪਸਾਓ, ਤੂੰ ਜਾਂ ਨਵੀਂ ਸਬਸੇ ਦੀ ਲੈਸੇ ਜਿੰਦ ਕਵਾਓ ਕਰ ਅਸਨ ਡਿੱਠੋ ਚਾਓ। ਤੂੰ ਇੱਕ ਹੈ ਤੇ ਤੇਰੇ ਤੋਂ ਹੀ ਇਹ ਸਾਰਾ ਕੁੱਝ ਪੈਦਾ ਹੋਇਆ, ਤੂੰ ਆਪ ਹੀ ਦਾਤਾ ਬੰਦਾ ਹੈ, ਆਪ ਹੀ ਕਰਤਾ ਬੰਦਾ ਹੈ, ਤੂੰ ਆਪ ਹੀ ਸਾਨੂੰ ਜਿੰਦ ਦੇਣਾ ਤੇ ਆਪ ਹੀ ਸਾਡੀ ਜਿੰਦ ਲੈ ਲੈਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਜਿਹਦੇ ਤੋਂ ਇਹ ਸਾਰੀ ਕਾਇਨਾਤ, ਇਹ ਬ੍ਰਹਿਮੰਡ, ਜੋ ਕੁੱਝ ਪਸਾਰਾ ਦਿਸਦਾ ਹੈ, ਇਹ ਬਣਿਆ ਹੋਇਆ ਪਸਾਰਾ ਕੇਵਲ ਇੱਕੋ ਪਰਮਾਤਮਾ ਦਾ ਹੈ। ਤੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪ੍ਰਾਪਤੀ ਦੀ ਗੱਲ ਕਰੀਏ ਤੇ ਪ੍ਰਾਪਤੀ ਕੇਵਲ ਗੁਰਪ੍ਰਸਾਦ ਦੇ ਰਾਹੀਂ ਹੁੰਦੀ ਹੈ, ਪ੍ਰਾਪਤੀ ਕੇਵਲ ਗੁਰੂ ਦੀ ਕਿਰਪਾ ਦੇ ਰਾਹੀਂ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਆਖਦੇ ਆ ਕਿ ਸਤਿਗੁਰ ਪ੍ਰਸਾਦ, ਸਤ ਦੇ ਅਰਥ ਵੀ ਹੁੰਦੇ ਨੇ ਕਿ ਸਦੀਵ ਰਹਿਣ ਵਾਲਾ, ਜਿਹੜਾ ਹਮੇਸ਼ਾ ਹੈ, ਜਿਹੜਾ ਕਦੇ ਵੀ ਬਿਨਸਦਾ ਨਹੀਂ ਹੈ।
ਦੇਹੋ ਸੰਦੇਸਰੋ ਕਹੀਓ ਪ੍ਰੇਹ ਕਵੀਐ।
ਸੰਦੇਸਰੋ ਦੇ ਅਰਥ ਹੁੰਦੇ ਨੇ ਸੁਨਿਆ, ਔਰ ਸੱਚ ਕਰਕੇ ਜਾਣੋ। ਸੁਨਿਆ ਉਹ ਦੇ ਸਕਦਾ ਹੈ ਕਿ ਜਿਹਨੂੰ ਸੁਨਿਆ ਜਿਸ ਪਾਸੇ ਤੋਂ ਲੈ ਕੇ ਜਾਣਾ ਹੈ ਉਸ ਪਾਸੇ ਦਾ ਵੀ ਪਤਾ ਹੋਵੇ, ਤੇ ਜਿਸ ਪਾਸੇ ਜਾ ਕੇ ਸੁਨਿਆ ਦੇਣਾ ਉਸ ਥਾਂ ਦਾ ਵੀ ਗਿਆਨ ਹੋਵੇ। ਸੰਸਾਰ ਦੇ ਵਿੱਚ ਐਸਾ ਕੋਈ ਨਹੀਂ ਹੈ ਕਿ ਜਿਹਨੂੰ ਸੰਸਾਰ ਦਾ ਵੀ ਗਿਆਨ ਹੋਵੇ ਤੇ ਪਰਮਾਤਮਾ ਦੀ ਵੀ ਸਮਝ ਹੋਵੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਮੇਰੇ ਮਿੱਤਰ, ਹੇ ਮੇਰੀ ਸਖੀ, ਇੱਕ ਕੰਮ ਕਰ, ਮੈਨੂੰ ਉਹ ਸੁਨਿਆ ਦੇਣਾ ਕਰ ਜਿਹਦੇ ਕਰਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਇਹ ਪਾਵਨ ਬਚਨ ਜਿਹੜੇ ਅੱਜ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਆ ਨਾ, ਇਹਨਾਂ ਬਚਨਾਂ ਨੂੰ ਪ੍ਰਸ਼ਨੋਤਰੀ ਵੀ ਅਸੀਂ ਆਖ ਸਕਦੇ ਹਾਂ, ਕਿਉਂਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਇਹਨਾਂ ਪਾਵਨ ਬਚਨਾਂ ਦੇ ਵਿੱਚ ਪ੍ਰਸ਼ਨ ਵੀ ਕਰ ਰਹੇ ਨੇ ਤੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਵੀ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਅਸੀਂ ਪੜ੍ਹਦੇ ਹਾਂ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਨ ਕੀ ਨਿਆਏ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੁਣ ਦੇਖੋ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਆਖਦੇ ਨੇ, ਕਹਿੰਦੇ ਨੇ ਜਿੰਨੀ ਦੇਰ ਤੱਕ ਵਿਛੋੜੇ ਦਾ ਨਹੀਂ ਪਤਾ ਉਨੀ ਦੇਰ ਤੱਕ ਮਿਲਾਪ ਦਾ ਆਨੰਦ ਨਹੀਂ ਆਉਂਦਾ। ਮਿਲਾਪ ਅਸਲ ਦੇ ਵਿੱਚ ਮੰਜ਼ਿਲ ਹੈ, ਮਿਲਾਪ ਅਸਲ ਦੇ ਵਿੱਚ ਸਿਖਰ ਹੈ, ਤੇ ਤੁਰਨਾ ਜਿਹੜਾ ਹੈ ਉਹ ਹੈ ਜਿਸ ਦਿਨ ਸਾਨੂੰ ਵਿਛੋੜੇ ਦਾ ਪਤਾ ਲੱਗ ਜਾਏ। ਜਿੰਨੀ ਦੇਰ ਤੱਕ ਇਹ ਨਹੀਂ ਸਮਝ ਆਉਂਦੀ ਪਈ ਕਿ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ, ਉਨੀ ਦੇਰ ਤੱਕ ਅਸੀਂ ਮਿਲਣ ਦਾ ਯਤਨ ਕੋਈ ਨਹੀਂ ਕਰਦੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਰ ਬਾਰ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਕਿ ਤੂੰ ਵਿਛੜਿਆ ਹੈ ਤੇ ਕਦੋਂ ਤੂੰ ਵਿਛੜ ਕੇ ਆਇਆ ਹੈ। ਮਹਾਰਾਜ ਨੇ ਕਈ ਉਦਾਹਰਨਾਂ ਦਿੱਤੀਆਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰ ਕਾਲ ਇਹ ਦੇਹ ਸੰਗਰੀਆ। ਇਹ ਸਰੀਰ ਜਿਹੜਾ ਹੈ ਨਾ, ਇਹ ਬੜੇ ਚਿਰ ਤੋਂ ਵਿਛੜ ਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਤੁਰਿਆ ਆਉਂਦਾ ਹੈ, ਤੇ ਜੇਕਰ ਇਹ ਵਿਛੜਿਆ ਨਾ ਹੁੰਦਾ ਤੇ ਬਾਰ ਬਾਰ ਮਾਫ ਕਰਨਾ ਸਾਨੂੰ ਜਨਮ ਲੈਣ ਦੀ ਵੀ ਲੋੜ ਨਹੀਂ ਸੀ, ਕਿਉਂਕਿ ਜਿੱਦਣ ਮਿਲਾਪ ਹੋ ਜਾਏ ਉਸ ਤੋਂ ਬਾਅਦ ਵਿੱਚ ਜਨਮ ਕੋਈ ਨਹੀਂ ਹੁੰਦਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਪਾਵਨ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਆਖਦੇ ਨੇ, ਬਹੁਤ ਜਨਮ ਬਿਛੜੇ ਥੇ ਮਾਧੋ। ਇਹਦਾ ਮਤਲਬ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ ਕਿ ਅਸੀਂ ਕਈ ਜਨਮਾਂ ਤੋਂ ਤੇਥੋਂ ਵਿਛੜੇ ਹੋਏ ਹਾਂ, ਸਤਿਗੁਰ ਮਹਾਰਾਜ ਕਿਰਪਾ ਕਰ, ਆਹ ਜਿਹੜਾ ਹੁਣ ਜਨਮ ਦਿੱਤਾ ਹੈ ਇਹ ਜਨਮ ਤੇਰੇ ਕਿਤੇ ਲੇਖੇ ਵਿੱਚ ਲੱਗ ਜਾਏ। ਪਰ ਅਸੀਂ ਜੇਕਰ ਸੰਸਾਰ ਦੇ ਵਿੱਚ ਇਹ ਸੋਚਦੇ ਹਾਂ ਨਾ ਕਿ ਖਾਣਾ ਪੀਣਾ ਹੱਸਣਾ ਸੌਣਾ ਇਹ ਸਾਡਾ ਜੀਵਨ ਆ, ਤੇ ਅਸੀਂ ਇਸ ਭੁੱਲ ਦੇ ਵਿੱਚ ਆ, ਕਿਉਂਕਿ ਇਸ ਜੀਵਨ ਤੋਂ ਬਾਅਦ ਵਿੱਚ ਵੀ ਪਾਵਨ ਬਾਣੀ ਸਾਨੂੰ ਸੇਧ ਦੇ ਕੇ ਆਖਦੀ ਆ ਕਿ ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੀ ਹੋਈ ਹੈ, ਫਾਟੇ ਨਾਕਨ ਟੂਟੇ ਕਾਂਦਨ, ਕੋਦੂ ਕੋ ਪੁਸਖਈ ਹੈ, ਸਾਰੋ ਦਿਨ ਦੌਲਤ ਬਨ ਮਹੀਆ, ਅਜ ਹੋ ਨਾ ਪੇਟ ਆ ਗਈ ਹੈ, ਜਨ ਭਗਤਨ ਕੋ ਕਹੋ ਨਾ ਮਾਨੋ, ਕੀ ਉਹ ਆਪਣੋ ਪਈ ਹੈ। ਭਗਤ ਕਬੀਰ ਸਾਹਿਬ ਨੇ ਉਦਾਹਰਨ ਕੀ ਦਿੰਦੇ ਆ, ਕਹਿੰਦੇ ਨੇ ਦੇਖੋ ਹੁਣ ਸਤਿਗੁਰ ਨੇ ਪਰਮਾਤਮਾ ਨੇ ਸਾਨੂੰ ਬੜੇ ਸੁੱਖ ਦਿੱਤੇ ਆ, ਤੇ ਅਸੀਂ ਉਹਨਾਂ ਸੁੱਖਾਂ ਨੂੰ ਮਾਣਦੇ ਪਏ ਹਾਂ, ਚੰਗੇ ਬਿਸਤਰਾਂ ਤੇ ਸੌਂਦੇ ਹਾਂ, ਚੰਗੇ ਘਰਾਂ ਦੇ ਵਿੱਚ ਰਹਿੰਦੇ ਹਾਂ, ਆਉਣ ਜਾਣ ਵਾਸਤੇ ਸਾਨੂੰ ਸਾਧਨ ਚੰਗੇ ਮਿਲ ਚੁੱਕੇ ਆ, पर सच करके जानियो जे इस बार ये जन्म सफला ना होया ते भगत कबीर साहब ये गल आखदे ने अज दो पैर ने तेरे कोल तू अज तुर के गुरुद्वारे नहीं आ सकदा ते जिद्दन दो दी थां ते चार पैर होए तू आना नहीं चाहे तो तेनू किसी ने आन नहीं देना। उन्होंने बचन कहे चार पाव दोए सिंह गुंग मुख। हुण सतगुरु महाराज ने किन्नी कृपा की कि असीं किन्नियां सोहणियां सिरां दे उत्ते दस्तारां सजाउने आ दुमाले सजाउने आ दुपट्टे सिरां दे नाल ढकदे आ दुपट्टियां दे नाल सिरां नूं। पर सतगुरु महाराज की बाणी आखदी पई आ कि इस सिर दे उत्ते जिथे सोहणियां दस्तारां ने जे इस सिर दे उत्ते सिंह उग खलोते। भाव अगली बार गल उन्होंने आखी कहिंदे ने किन्ने सोहणे तू बचन मुख तों बोलदा है किन्नियां सोहणियां तू गल्लां करदा है पर सच करके जानी जिद्दन गुंग मुख हो गया एडा वड्डा मूंह तेनू ला दिता फिर तू जतन करना है कि मैं कुछ बोल सका ते तू बोलिया भी नहीं जाना। चार पाम दोए सिंह गुंग मुख तब कैसे गुण गई है ते कहिंदे ने उठत बैठत ठेंगा पर है तब कत मूंद लकई है। असीं पिंडां च चलो रहिंदे आ किसानी दे नाल संबंध आ ज्यादा पंजाब दी किसानी चलो अज भी असीं ਉਹ ਦਿੱਲੀ ਦੀ ਸੜਕਾਂ ਦੇ ਉੱਤੇ ਕਿਸਾਨ ਬੈਠੇ ਆਪਣਾ ਹੱਕ ਮੰਗਣ ਵਾਸਤੇ ਪਰ ਸੱਚ ਕਰਕੇ ਜਾਣੋ ਇਹ ਜਿਹੜੀ ਉਦਾਹਰਣ ਹੈ ਇਹ ਵੀ ਕਿਸਾਨ ਤੋਂ ਵੱਧ ਹੋਰ ਕੋਈ ਦੂਜਾ ਨਹੀਂ ਸਮਝ ਸਕਦਾ। ਘਰ ਦੇ ਵਿੱਚ ਬਲਦ ਰੱਖਿਆ ਹੋਵੇ ਨਾ ਤੇ ਜਦੋਂ ਉਸ ਬਲਦ ਨੂੰ ਬਿਠਾਉਣਾ ਹੋਵੇ ਤੇ ਉਹਦੇ ਮੂੰਹ ਦੇ ਉੱਤੇ ਇੱਕ ਸੋਟਾ ਮਾਰਿਆ ਜਾਂਦਾ ਹੈ ਲੱਕ ਤੇ ਨਹੀਂ ਕਮਰ ਤੇ ਨਹੀਂ ਕਿਤੇ ਹੋਰ ਦੇ ਮੂੰਹ ਦੇ ਉੱਤੇ ਸੋਟਾ ਮਾਰ ਕੇ ਇਹਨੂੰ ਜਦੋਂ ਗੱਡੇ ਦੇ ਨਾਲ ਜੋਨ ਲੱਗਣਗੇ ਉਸ ਵੇਲੇ ਵੀ ਇੱਕ ਸੋਟਾ ਮਾਰਦੇ ਆ ਤੇ ਜਦੋਂ ਬੈਠੇ ਨੂੰ ਉਠਾਉਣਾ ਹੋਵੇ ਤੇ ਉਦੋਂ ਵੀ ਸੋਟਾ ਮਾਰ ਕੇ ਉਠਾਉਂਦੇ ਆ। ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਹ ਲੁਕਈ ਹੈ ਤੇ ਜਦੋਂ ਡੰਡਾ ਵੱਜਦਾ ਹੈ ਤੇ ਬਲਦ ਆਪਣਾ ਮੂੰਹ ਲੁਕਾਉਂਦਾ ਹੈ ਤੇ ਭਾਈ ਭਗਤ ਕਬੀਰ ਸਾਹਿਬ ਜੀ ਇਹ ਗੱਲ ਆਖਦੇ ਆ ਹਰ ਬਿਨ ਬੈਲ ਵੀਰਾਨੇ ਹੋਈ ਹੈ ਫਾਟੇ ਨਾਕਲ ਟੂਟੇ ਕਾਂਦਨ ਕੋਦੂ ਕੋਪ ਸੁਖਈ ਹੈ। ਸੋਹਣੇ ਪ੍ਰਸ਼ਾਦੇ ਛਾਕੇ ਵੀ ਤੂੰ ਅੱਜ ਸ਼ੁਕਰਾਨਾ ਨਹੀਂ ਕਰਦਾ ਪਰ ਜਿੱਦਣ ਕੋਦਰਾ ਤੇਰੇ ਅੱਗੇ ਪਾਇਆ ਗਿਆ ਤੇ ਜਦੋਂ ਤੇਰੇ ਨੱਕ ਦੇ ਵਿੱਚ ਰੱਸੀ ਨਕੇਲ ਕੱਢ ਦਿੱਤੀ ਗਈ ਛੇਕ ਮਾਰ ਕੇ ਮੋਢਿਆਂ ਦੇ ਉੱਤੇ ਮਨਾ ਮੂਹੇ ਭਾਰ ਲੱਦਿਆ ਗਿਆ ਉਦੋਂ ਤੈਨੂੰ ਮਹਿਸੂਸ ਹੋਣਾ ਕਿ ਮੈਂ ਕਿੰਨਾ ਸੋਹਣਾ ਜਨਮ ਛੱਡ ਕੇ ਇਸ ਨਖਿੱਧ ਬੈਲ ਦੀ ਬਲਦ ਦੀ ਜੂਨ ਦੇ ਵਿੱਚ ਆ ਗਿਆ ਹਾਂ। ਫਾਟੇ ਨਾਕਲ ਟੂਟੇ ਕਾਂਦਨ ਕੋਦੂ ਕੋਪ ਸੁਖਈ ਹੈ ਸਾਰੇ ਦਿਨ ਦੌਲਤ ਬਲ ਮਹੀਆ ਅੱਜ ਹੋਣਾ ਪੇਟ ਆ ਗਈ ਹੈ। ਕਹਿੰਦੇ ਨੇ ਜਦੋਂ ਬਲਦ ਬਜ਼ੁਰਗ ਹੋ ਜਾਂਦਾ ਹੈ ਕੰਮ ਭਾਰ ਢੋਣ ਦੇ ਲਾਇਕ ਨਹੀਂ ਰਹਿੰਦਾ ਘਰ ਵਾਲੇ ਕੀ ਕਰਦੇ ਨੇ ਉਹਨੂੰ ਫਿਰ ਖੁੱਲਾ ਛੱਡ ਦਿੰਦੇ ਨੇ ਅਵਾਰਾ ਛੱਡ ਦਿੰਦੇ ਨੇ। ਫਿਰ ਕਹਿੰਦੇ ਨੇ ਸਾਰੋ ਦਿਨ ਦੌਲਤ ਬਲ ਮਹੀਆ ਅੱਜ ਹੋਣਾ ਪੇਟ ਆ ਗਈ ਹੈ ਹੁਣ ਦੰਦ ਵੀ ਕੰਮ ਨਹੀਂ ਕਰਦੇ ਘਾਹ ਦੀਆਂ ਤਿੜਾਂ ਨੂੰ ਖਿੱਚ ਕੇ ਖਾਣਾ ਚਾਹੁੰਦਾ ਉਹ ਵੀ ਨਹੀਂ ਖਾਧੀਆਂ ਜਾਂਦੀਆਂ ਸਾਰਾ ਦਿਨ ਚਰ ਕੇ ਵੀ ਭੁੱਖਾ ਰਹਿ ਜਾਂਦਾ ਹੈ ਪਰ ਜਿੱਦਣ ਰੱਜ ਕੇ ਪ੍ਰਸ਼ਾਦਾ ਛਕਦਾ ਸੀ ਉਦਣ ਤੂੰ ਵਾਹਿਗੁਰੂ ਦਾ ਕਦੇ ਸ਼ੁਕਰ ਨਹੀਂ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਅੱਜ ਅਲੰਕਾਰ ਕੀ ਬੰਨਿਆ ਮਹਾਰਾਜ ਆਰੰਭਤਾ ਦੇ ਵਿੱਚ ਬੇਨਤੀ ਇਹ ਕੀਤੀ ਕਹਿਣ ਲੱਗੇ ਦੇਹੋ ਸੰਦੇਸਰੋ ਇੱਕ ਸੁਨੇਹਾ ਦੇ ਨਾ ਕਰ। ਹੁਣ ਦੇਖੋ ਸੁਨੇਹਾ ਜਿਹੜਾ ਹੈ ਨਾ ਅੱਜ ਸੰਸਾਰ ਦੇ ਵਿੱਚ ਚਲੋ ਅਸੀਂ ਟੀਵੀ ਦੇ ਮਾਧਿਅਮ ਰਾਹੀਂ ਇੰਟਰਨੈਟ ਦੇ ਰਾਹੀਂ ਅੱਜ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰਦੇ ਹਾਂ ਅੱਜ ਹਰ ਪਿੰਡ ਦੇ ਵਿੱਚ ਕਈ ਕਈ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਔਰ ਹਰ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਪ੍ਰਕਾਸ਼ ਹੋ ਕੇ ਜਿਹੜੀ ਬਾਣੀ ਪੜ੍ਹੀ ਜਾ ਰਹੀ ਹੈ ਇਹ ਸਤਿਗੁਰੂ ਮਹਾਰਾਜ ਜੀ ਦੇ ਸੁਨੇਹੇ ਹਨ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਜਿਹੜੇ ਬਾਣੀ ਦੇ ਆ ਨਾ ਸਾਧ ਸੰਗਤ ਜੀ ਇਹ ਹਰ ਇੱਕ ਸੁਨੇਹਾ ਹੈ ਪਰ ਅਸੀਂ ਸੁਨੇਹੇ ਸੁਣਦੇ ਪਏ ਹਾਂ ਪਰ ਮਨ ਦੇ ਕੋਈ ਨਹੀਂ ਪਏ ਸੁਨੇਹੇ ਕੇਵਲ ਸੁਣੇ ਹੀ ਜਾ ਰਹੇ ਨੇ ਮੰਨੇ ਨਹੀਂ ਜਾ ਰਹੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਹੋ ਸੰਦੇਸਰਾਓ ਕਹੀਓ ਪ੍ਰੈ ਕਹੀਓ ਮੈਨੂੰ ਇਹ ਸੁਨੇਹਾ ਦੱਸ ਕੇ ਮੇਰਾ ਪਤੀ ਮੇਰਾ ਪਰਮਾਤਮਾ ਮੇਰਾ ਮਾਲਕ ਉਹ ਕਿਵੇਂ ਮਿਲ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਂ ਹੀ ਬਿਲਪ ਕਰੇ ਚਾਤਰੱਕੀ ਨਿਆਏ ਸਿੱਖਾ ਨਾ ਉਤਰੇ ਸ਼ਾਂਤ ਨਾ ਆਵੇ ਮੈਨੂੰ ਦਰਸ਼ਨ ਸੰਤ ਪਿਆਰੇ ਜੀਓ ਮੈਂ ਜਿੰਨੀ ਦੇਰ ਤੱਕ ਮਾਲਕ ਤੇਰਾ ਦਰਸ਼ਨ ਨਹੀਂ ਮੈਂ ਕਰਦਾ ਉਨੀ ਦੇਰ ਤੱਕ ਮੇਰੇ ਅੰਦਰ ਠੰਡ ਨਹੀਂ ਪੈਂਦੀ ਮੇਰੇ ਅੰਦਰ ਪਿਆਸ ਨਹੀਂ ਬੁੱਝਦੀ। ਤੇ ਸਾਧ ਸੰਗਤ ਜੀ ਦੇਖੋ ਆਪਣੇ ਹਿਰਦੇ ਅੰਦਰ ਝਾਤੀ ਮਾਰ ਕੇ ਕਿ ਅਸੀਂ ਕਿੰਨੇ ਆ ਜਿਨ੍ਹਾਂ ਦੇ ਵਿੱਚ ਅਸੀਂ ਰੋਜ਼ ਬਾਣੀ ਦੇ ਦਰਸ਼ਨ ਕਰਦੇ ਹੋਵਾਂਗੇ। ਰਹਿਤ ਮਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਪੰਥ ਦੀ ਪ੍ਰਵਾਨਿਤ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਲਿਖ ਦਿੱਤੀ ਆ ਕਿ ਹਰ ਸਿੱਖ ਆਪਣੇ ਜੀਵਨ ਦੇ ਵਿੱਚ ਸਹਿਜ ਪਾਠ ਰੋਜ਼ ਕਰੇ, ਭਾਵੇਂ ਇੱਕ ਸ਼ਬਦ ਪੜ੍ਹੇ, ਭਾਵੇਂ ਇੱਕ ਅੰਗ ਪੜ੍ਹੇ, ਭਾਵੇਂ ਸਾਰਾ ਦਿਨ ਬਾਣੀ ਪੜ੍ਹੇ, ਪਰ ਬਾਣੀ ਰੋਜ਼ ਜ਼ਰੂਰ ਪੜ੍ਹਨੀ ਆ ਤੇ ਉਨੀ ਦੇਰ ਤੱਕ ਮੁੱਖ ਦੇ ਵਿੱਚ ਪਾਣੀ ਵੀ ਨਾ ਪਾਵੇ ਜਿੰਨੀ ਦੇਰ ਤੱਕ ਗੁਰੂ ਦੇ ਦਰਸ਼ਨ ਨਹੀਂ ਕਰ ਲੈਂਦੇ। ਹੁਣ ਸਤਿਗੁਰ ਮਹਾਰਾਜ ਪਾਵਨ ਬਾਣੀ 'ਚ ਕਿਰਪਾ ਕੀਤੀ, ਮਹਾਰਾਜ ਪਾਤਸ਼ਾਹ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੁੱਕਰ ਜੂਠਣ ਮਹਿ ਪਾਏ। ਹੁਣ ਨਾਮ ਹਿਰਦੇ ਵਿੱਚ ਨਹੀਂ, ਗੁਰੂ ਦਾ ਦਰਸ਼ਨ ਨਹੀਂ ਕੀਤਾ, ਬਾਣੀ ਨਹੀਂ ਸੁਣੀ ਤੇ ਸਤਿਗੁਰ ਮਹਾਰਾਜ ਕਹਿੰਦੇ ਜਿਹੜਾ ਤੂੰ ਅੰਨ ਆਪਣੇ ਮੂੰਹ ਦੇ ਰਾਹੀਂ ਆਪਣੇ ਪੇਟ ਦੇ ਵਿੱਚ ਪਾਉਂਦਾ ਪਿਆ ਹੈ ਇਹ ਅੰਨ ਕਿਸੇ ਇਨਸਾਨ ਦੇ ਵਾਂਗੂ ਨਹੀਂ ਤੂੰ ਖਾਂਦਾ ਪਿਆ, ਜੋ ਕੁੱਕਰ ਜੂਠਣ ਮਹਿ ਪਾਏ। ਜਿਵੇਂ ਸੱਚੀ ਗੱਲ ਤੇ ਮਹਾਰਾਜ ਇਹ ਆਖਦੇ ਪਏ, ਸ਼ਬਦ ਸਖਤ ਵਰਤੇ, ਕਹਿੰਦੇ ਜਿਵੇਂ ਕੁੱਤਾ ਭਾਂਡਿਆਂ ਦੇ ਵਿੱਚ ਮੂੰਹ ਮਾਰ ਕੇ ਤੇ ਆਪਣਾ ਢਿੱਡ ਤੇ ਭਰ ਲੈਂਦਾ ਹੈ ਪਰ ਉਹਦਾ ਜੀਵਨ ਉਹਦੇ ਨਾਲ ਸਫਲਾ ਕੋਈ ਨਹੀਂ ਹੁੰਦਾ। ਸਤਿਗੁਰ ਮਹਾਰਾਜ ਕਹਿੰਦੇ ਉਹ ਸੁਨੇਹਾ ਦੇਣਾ ਕਰੋ ਜਿਸ ਸੁਨੇਹੇ ਨਾਲ ਮੈਨੂੰ ਪਰਮਾਤਮਾ ਦਾ ਮਿਲਾਪ ਮਿਲ ਜਾਏ। ਸਤਿਗੁਰ ਜੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਆਖਦੇ ਆ, ਕਹਿਣ ਲੱਗੇ ਕੋਈ ਜਨ ਹਰਸੇ ਦੇਵੇ ਜੋਰ, ਚਰਨ ਗਹੋਂ ਬਕੋ ਸੁਗਰਸਨਾ, ਦੀਜੇ ਪ੍ਰਾਨ ਅਕੋਰ। ਇਹ ਸਿਨੇਹ ਦੇਣ ਵਾਲੇ ਦੀ ਤਾਂ ਗੱਲ ਮਹਾਰਾਜ ਕਰਦੇ ਆ, ਕੋਈ ਤਾਂ ਹੋਵੇ ਜਿਹੜਾ ਉਹ ਸੁਨੇਹਾ ਦੇ ਦੇਵੇ ਜਿਹਦੇ ਕਰਕੇ ਮੈਨੂੰ ਮਾਲਕ ਦੀ ਪ੍ਰਾਪਤੀ ਹੋ ਜਾਏ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਅੱਜ ਬਿਲਕੁਲ ਇਹ ਗੱਲ ਸੱਚ ਕਰਕੇ ਮੰਨ ਲਿਓ ਕਿ ਜਿੰਨੀ ਦੇਰ ਤੱਕ ਹਿਰਦੇ ਦੇ ਅੰਦਰ ਪ੍ਰੇਮ ਨਹੀਂ ਨਾ, ਉਨੀ ਦੇਰ ਤੱਕ ਰੱਬ ਦੇ ਸੁਨੇਹੇ ਤੇ ਭਾਵੇਂ ਰੋਜ਼ ਸੁਣਦੇ ਆ ਉਹ ਸੁਨੇਹਾ ਹਿਰਦੇ ਵਿੱਚ ਨਹੀਂ ਜੇ ਵਸਣਾ। ਬੇਸਮ ਭਈ ਮੈਂ ਬਹਿਬ ਸੁਣਤੇ ਕਹੋ ਸੁਹਾਗਣ ਸਹੀ ਆ। ਬੇਸਮ ਦੇ ਅੱਖਰੀ ਅਰਥ ਹੁੰਦੇ ਨੇ ਵਿਸਮਾਦ ਹੋ ਜਾਣਾ, ਹੈਰਾਨ ਹੋ ਜਾਣਾ, ਕੋਈ ਸੀਮਾ ਨਾ ਰਹਿ ਜਾਣੀ, ਕੋਈ ਸ਼ਬਦ ਨਾ ਰਹਿ ਜਾਣੇ ਜਿਹਨੂੰ ਬਿਆਨ ਕਰ ਸਕੀਏ। ਸਤਿਗੁਰ ਮਹਾਰਾਜ ਕਹਿੰਦੇ ਨੇ ਬਿਸਮ ਭਈ ਮੈਂ ਬਹੁਤ ਬਿਦ ਸੁਣਤੇ, ਮੈਂ ਪਰਮਾਤਮਾ ਤੇਰੀਆਂ ਗੱਲਾਂ ਸੁਣੀਆਂ, ਇੱਕ ਨੇ ਕਈ ਤਰੀਕਿਆਂ ਨਾਲ ਤੇਰੀਆਂ ਗੱਲਾਂ ਕਿਸੇ ਨੇ ਦੱਸੀਆਂ। ਤੇ ਕਹਿੰਦੇ ਨੇ ਬਿਸਮ ਭਈ ਮੈਂ ਬਹੁਤ ਬਿਦ ਸੁਣਤੇ ਕਹੋ ਸੁਹਾਗਣ ਸਹੀ ਹੋ। ਹੁਣ ਇੱਕ ਗੱਲ ਨੂੰ ਧਿਆਨ ਦੇ ਨਾਲ ਸੋਚਿਓ ਕਿ ਜਿਹੜਾ ਪਤੀ ਦਾ ਸੰਗ ਹੈ ਉਹ ਆਮ ਇਸਤਰੀ ਨਹੀਂ ਜਾਣ ਸਕਦੀ ਜਾਂ ਉਹ ਨਹੀਂ ਜਾਣ ਸਕਦੀ ਜਿਹੜੀ ਅਜੇ ਤੱਕ ਪਰਨਾਈ ਨਹੀਂ ਗਈ, ਜਿਹਨੂੰ ਅਜੇ ਤੱਕ ਪਤੀ ਪਰਮਾਤਮਾ ਦੀ ਸੇਧ ਪ੍ਰਾਪਤ ਨਹੀਂ ਹੋਈ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਹੋ ਸੁਹਾਗਣ ਸਹੀ ਹੋ, ਅਸਲ ਮਾਰਗ ਉਹੀ ਦੱਸ ਸਕਦਾ ਹੈ ਜਿਹਨੇ ਹਿਰਦੇ ਵਿੱਚ ਰੱਬ ਨੂੰ ਮਾਣਿਆ। ਸੁਹਾਗਣ ਤੋਂ ਬਗੈਰ ਕਿਹਨੂੰ ਪਤਾ ਹੋ ਸਕਦਾ ਹੈ ਕਿ ਪਤੀ ਦਾ ਸੰਗ ਕੀ ਹੁੰਦਾ ਹੈ। ਅੱਜ ਅਸੀਂ ਸੰਗ ਤਾਂ ਪਤੀ ਦਾ ਕਰਨਾ ਚਾਹੁੰਦੇ ਹਾਂ ਪਰ ਅਸੀਂ ਸੰਗ ਸਾਡਾ ਪਤਾ ਕਿੱਥੇ ਆ ਕੇ ਟਿਕ ਗਿਆ, ਦੁਨਿਆਵੀ ਲੋੜਾਂ ਤੇ ਆ ਕੇ ਟਿਕ ਗਿਆ ਕਿ ਸਾਡਾ ਰੁਤਬਾ ਜਿਹੜਾ ਹੈ ਉਹ ਵੱਡਾ ਹੋ ਜਾਵੇ। ਸਾਡਾ ਇਹ ਸੰਗ ਕਿੱਥੇ ਆ ਕੇ ਟਿਕ ਗਿਆ ਕਿ ਦੁਨੀਆਂ ਦੇ ਵਿੱਚ ਸਾਡਾ ਨਾਮ ਹੋ ਜਾਏ, ਇਹ ਸੰਗ ਕਿੱਥੇ ਆ ਕੇ ਟਿਕ ਗਿਆ ਕਿ ਸਾਡਾ ਘਰ ਸਾਡਾ ਕਾਰੋਬਾਰ ਵੱਡਾ ਹੋ ਜਾਏ, ਇਹ ਸੰਗ ਕਿੱਥੇ ਆ ਕੇ ਟਿਕ ਗਿਆ, ਇਹ ਸੰਗ ਇੱਥੇ ਆ ਕੇ ਟਿਕ ਗਿਆ ਕਿ ਸਾਡੇ ਕੋਈ ਧਨ ਦੌਲਤ ਬੇਸ਼ੁਮਾਰ ਹੋ ਜਾਏ। ਪਤੀ ਦਾ ਸੰਗ ਤੇ ਚਾਹੁੰਦੇ ਹਾਂ ਪਰ ਸੰਗ ਨਹੀਂ ਇਕੱਲਾ ਚਾਹੁੰਦੇ, ਅਸੀਂ ਸੰਗ ਦੀ ਥਾਂ ਤੇ ਆ ਦੁਨੀਆਂ ਦੀਆਂ ਸ਼ੌਹਰਤਾਂ ਚਾਹੁੰਦੇ ਪਏ ਹਾਂ, ਦੁਨੀਆਂ ਦੇ ਸੁੱਖ ਚਾਹੁੰਦੇ ਪਏ ਹਾਂ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਸੰਗ ਮੰਨਣਾ ਤੇ ਉਹਨਾਂ ਨੂੰ ਪੁੱਛ ਕੇ ਦੇਖ, ਉਹਨਾਂ ਸੁਹਾਗਣਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੇ ਪਤੀ ਦਾ ਸੰਗ ਮਾਣਿਆ ਹੈ। ਕੋ ਕਹਿ ਤੂੰ ਸਭ ਬਾਹਰ ਬਾਹਰ, ਕੋ ਕਹਿ ਤੂੰ ਸਭ ਮਹੀਆ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਆਖਦੇ ਆ, ਕਹਿੰਦੇ ਨੇ ਕਿਸੇ ਨੇ ਤਾਂ ਇਹ ਗੱਲ ਆਖ ਦਿੱਤੀ ਕਿ ਰੱਬ ਬਾਹਰ ਹੈ, ਰੱਬ ਉੱਥੇ ਹੈ, ਕਿਸੇ ਨੇ ਕਹਿ ਦਿੱਤਾ ਰੱਬ ਫਲਾਨੀ ਥਾਂ ਤੇ ਹੈ, ਕੋਈ ਕਹਿੰਦਾ ਹੈ ਕਿ ਰੱਬ ਜਿਹੜਾ ਹੈ ਉਹ ਸੱਤਵੇਂ ਅਸਮਾਨ ਦੇ ਉੱਤੇ ਬੈਠਾ। ਸਤਿਗੁਰ ਮਹਾਰਾਜ ਧੰਨ ਗੁਰੂ ਅਰਜਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਜਪਜੀ ਸਾਹਿਬ ਦੇ ਵਿੱਚ ਆਖਦੇ ਹਨ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਤੇ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕਰਕੇ ਇਸਲਾਮ ਵਾਲੇ ਇਹ ਗੱਲ ਆਖਦੇ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਆ ਕੇ ਗਏ ਆ ਕਿ ਸੱਤ ਹੀ ਪਤਾਲ ਨੇ ਤੇ ਸੱਤ ਆਕਾਸ਼ ਨੇ ਤੇ ਉਹ ਪਰਮਾਤਮਾ ਜਿਹੜਾ ਹੈ ਉਹ ਸੱਤਵੇਂ ਅਸਮਾਨ ਤੇ ਰਹਿੰਦਾ ਪਿਆ ਹੈ। ਕੋ ਕਹਿ ਤੋ ਸਭ ਬਾਹਰ ਬਾਹਰ, ਹੁਣ ਕੋਈ ਤਾਂ ਇਹ ਗੱਲ ਆਖਦਾ ਪਿਆ ਹੈ ਕਿ ਰੱਬ ਬਾਹਰ ਹੈ, ਰੱਬ ਉਹ ਫਲਾਨੀ ਥਾਂ ਤੇ ਹੈ, ਰੱਬ ਫਲਾਨੇ ਪਹਾੜ ਤੇ ਹੈ, ਫਲਾਨੇ ਤੀਰਥ ਤੇ ਹੈ, ਕੋ ਕਹਿਤੋ ਸਭ ਨਹੀਂ ਹੋ, ਕਹਿੰਦੇ ਨੇ ਕੋਈ ਇਹ ਗੱਲ ਆਖਦਾ ਨਹੀਂ, ਉਹ ਤੇ ਅੰਦਰ ਹੈ। ਹੁਣ ਸਤਿਗੁਰ ਮਹਾਰਾਜ ਵਿਸ਼ਾਲਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ। ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਤਾਂ ਸਾਡਾ ਹਿਰਦਾ, ਅਸੀਂ ਆਪਣੇ ਮਨ ਨੂੰ ਇੰਨਾ ਕੁ ਨੀਵਾਂ ਕਰ ਲਿਆ, ਇੰਨਾ ਕੁ ਅਸੀਂ ਆਪਣੇ ਮਨ ਨੂੰ ਸੁੰਗੜਾ ਲਿਆ ਹੈ ਕਿ ਅਸੀਂ ਪਰਮਾਤਮਾ ਨੂੰ ਇੱਕ ਥਾਂ ਤੇ ਕੈਦ ਕਰਕੇ ਰੱਖਣਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ। ਸਤਿਗੁਰ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤਿਲੋ ਆਦਮ ਏਕ ਅਖੰਡਸ ਬਸੇ ਅਨਾਦਮ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਛੋਟੀ ਜੀ ਕੀੜੀ ਤੋਂ ਲੈ ਕਰਕੇ ਹਾਥੀ ਤੱਕਰ, ਤੀਲੇ ਤੋਂ ਲੈ ਕੇ ਪਹਾੜ ਤੱਕਰ, ਉਹ ਵਾਹਿਗੁਰੂ ਜਿਹੜਾ ਇਹ ਹਰ ਥਾਂ ਤੇ ਵੱਸਦਾ ਪਿਆ ਹੈ। ਹਸਤੀ ਕੀਟੀ ਤਿਲੋ ਆਦਮ ਏਕ ਅਖੰਡਸ ਬਸੇ ਅਨਾਦਮ। ਸਤਿਗੁਰ ਮਹਾਰਾਜ ਕਹਿੰਦੇ ਨੇ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਸਤਿਗੁਰ ਮਹਾਰਾਜ ਪਾਤਸ਼ਾਹ ਇਹ ਬਚਨ ਆਖਦੇ ਆ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ। ਸਤਿਗੁਰ ਮਹਾਰਾਜ ਇਹ ਬਚਨ ਆਖਦੇ ਪਏ ਆ। ਸਤਿਗੁਰ ਮਹਾਰਾਜ ਕਹਿੰਦੇ ਨੇ ਜ਼ਮੀਨ ਜ਼ਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ। ਹੁਣ ਇਹ ਤਾਂ ਨਹੀਂ ਨਾ ਕਿ ਜਿਹੜਾ ਵੱਡਾ ਹੋਏਗਾ ਅਮੀਰ ਹੋਏਗਾ ਉਹਦੇ ਵਿੱਚ ਰੱਬ ਜ਼ਿਆਦਾ ਹੋ ਸਕਦਾ ਹੈ ਤੇ ਗਰੀਬ ਵਿੱਚ ਥੋੜਾ ਘੱਟ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ। ਹੁਣ ਦੇਖੋ ਚੋਰ ਦੇ ਵਿੱਚ ਵੀ ਰੱਬ ਹੈ ਤੇ ਸੰਤ ਦੇ ਵਿੱਚ ਵੀ ਰੱਬ ਹੈ। ਇੱਕ ਗੱਲ ਨੂੰ ਸਿਰਫ ਇਹ ਸਮਝਣ ਦੀ ਭਾਵਨਾ ਹੈ ਕਿ ਚੋਰ ਕੇਵਲ ਉਸ ਗੱਲ ਨੂੰ ਪ੍ਰਗਟ ਨਹੀਂ ਕਰ ਸਕਿਆ, ਸਮਝ ਨਹੀਂ ਸਕਿਆ, ਹੱਥ ਪੈਰ ਕੰਨ ਨੱਕ ਨੂੰ ਅਸਰੀਰਕ ਅੰਗ ਤੇ ਸੰਤ ਦੇ ਵਰਗੇ ਨੂੰ ਮਿਲ ਗਏ, ਪਰ ਉਹਨੇ ਇਹ ਖੋਜ ਨਹੀਂ ਅੰਤਰਾਤਮੇ ਕੀਤੀ ਕਿ ਮੈਂ ਮਹਿਸੂਸ ਕਰ ਸਕਾਂ ਕਿ ਮੇਰੇ ਅੰਦਰ ਵੀ ਰੱਬ ਬੈਠਾ ਹੋਇਆ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਪਏ ਹਾਂ ਕਿ ਮਹਾਰਾਜ ਹਰ ਇੱਕ ਦੇ ਵਿੱਚ ਹੈ। ਰਵਿੰਦਰ ਨਾਥ ਟੈਗੋਰ, ਉਹਨਾਂ ਨੂੰ ਕਿਸੇ ਚੇਲੇ ਨੇ ਉਹਨਾਂ ਦੇ ਨੇ ਪੁੱਛ ਲਿਆ, ਕਹਿਣ ਲੱਗੇ ਸੰਤ ਜੀ ਇਹ ਗੱਲ ਦੱਸੋ ਕਿ ਰੱਬ ਜਿਹੜਾ ਹੈ ਉਹ ਚੰਗਿਆਂ ਪੁਰਸ਼ਾਂ ਦੇ ਵਿੱਚ ਹੁੰਦਾ ਹੈ ਕਿ ਮਾੜਿਆਂ ਦੇ ਵਿੱਚ ਵੀ ਹੋ ਸਕਦਾ ਹੈ। ਅੱਜ ਵੀ ਅਸੀਂ ਕਈ ਵਾਰੀ ਨਫ਼ਰਤ ਕਰ ਲੈਂਦੇ ਹਾਂ ਨਾ, ਕੋਈ ਗਰੀਬ ਹੋਵੇ ਕੋਈ ਮਾੜਾ ਹੋਵੇ ਜਾਂ ਕਿਸੇ ਦੇ ਅੰਦਰ ਕੋਈ ਔਗਣ ਹੋਵੇ। ਉਹ ਰਵਿੰਦਰ ਨਾਥ ਟੈਗੋਰ ਕਹਿੰਦਾ ਜਵਾਬ ਤੇ ਤੁਹਾਨੂੰ ਮੈਂ ਜ਼ਰੂਰ ਦਿੰਦਾ, ਪਰ ਅੱਜ ਨਹੀਂ ਕਿਸੇ ਦਿਨ ਜ਼ਰੂਰ ਦੇਵਾਂਗਾ, ਇਸਦਾ ਉੱਤਰ ਜ਼ਰੂਰ ਦੇਵਾਂਗਾ। ਤੁਰੇ ਜਾਂਦੇ ਪਏ ਨੇ ਤੇ ਰਸਤੇ ਦੇ ਵਿੱਚ ਕੀ ਦੇਖਿਆ ਕਿ ਇੱਕ ਚਿੱਕੜ ਪਾਣੀ ਦਾ ਇੱਕ ਟੋਆ ਉਹ ਭਰਿਆ ਪਿਆ ਹੈ ਚਿੱਕੜ ਦੇ ਨਾਲ, ਤੇ ਉਹਦੇ ਵਿੱਚੋਂ ਬਦਬੂ ਵੀ ਆ ਰਹੀ ਹੈ, ਕਿਰਮ ਵੀ ਉਹਦੇ ਵਿੱਚ ਤੁਰੇ ਫਿਰਦੇ ਨੇ। ਰਵਿੰਦਰ ਨਾਥ ਟੈਗੋਰ ਉਸ ਕੰਢੇ ਦੇ ਉੱਤੇ ਖੜੇ ਹੋ ਗਏ ਤੇ ਕਿੰਨੀ ਦੇਰ ਉਸ ਟੋਏ ਵੱਲ ਉਸ ਚਿੱਕੜ ਵੱਲ ਵੇਖੀ ਗਏ। ਹੁਣ ਨਾਲ ਦੇ ਚੇਲੇ ਜਿਹੜੇ ਸਨ ਪਹਿਲਾਂ ਤੇ ਚੁੱਪ ਕਰਕੇ ਖਲੋਤੇ ਰਹਿ ਕੇ ਹੁਣ ਤੁਰਨਗੇ। ਜਦੋਂ ਨਾ ਤੁਰੇ ਤੇ ਕਹਿਣ ਲੱਗੇ ਰਵਿੰਦਰ ਨਾਥ ਟੈਗੋਰ ਨੂੰ, ਸੰਤ ਜੀ ਤੁਰਦੇ ਕਿਉਂ ਨੇ, ਇੱਥੇ ਕਿਉਂ ਖਲੋਤੇ? ਕਹਿੰਦੇ ਤੁਸੀਂ ਦੇਖਿਆ ਨਹੀਂ, ਇਹ ਤੇ ਤੁਹਾਡੇ ਸਵਾਲ ਦਾ ਉੱਤਰ ਹੈ। ਉਹ ਕਹਿੰਦੇ ਕਿਹੜੇ ਸਵਾਲ ਦਾ, ਕਿਵੇਂ ਉੱਤਰ? ਕਹਿੰਦੇ ਦੇਖੋ ਸੂਰਜ ਚੜਿਆ ਹੈ ਨਾ? ਕਹਿੰਦੇ ਹਾਂ ਬਿਲਕੁਲ ਚੜਿਆ, ਉਹਦੀਆਂ ਕਿਰਨਾਂ ਧਰਤੀ ਤੱਕ ਪਹੁੰਚੀਆਂ, ਬਿਲਕੁਲ ਪਹੁੰਚੀਆਂ। ਕਹਿੰਦੇ ਨੇ ਇਸ ਚਿੱਕੜ ਦੇ ਉੱਪਰ ਵੀ ਤਾਂ ਉਹ ਕਿਰਨਾਂ ਡਿੱਗਦੀਆਂ ਪਈਆਂ ਹੈ ਨਾ? ਕਹਿੰਦੇ ਹਾਂ ਬਿਲਕੁਲ ਡਿੱਗਦੀਆਂ ਨੇ। ਤੇ ਕਹਿਣ ਤੋਂ ਕੀ ਭਾਵ ਤੁਹਾਡੇ? ਕਹਿੰਦੇ ਇਹ ਦੱਸੋ ਕਿ ਕਿਰਨਾਂ ਇਸ ਚਿੱਕੜ ਦੇ ਨਾਲ ਮੈਲੀਆਂ ਹੋ ਰਹੀਆਂ ਨੇ ਕਿ ਨਹੀਂ? ਉਹ ਕਹਿੰਦੇ ਬਿਲਕੁਲ ਨਹੀਂ। ਕਹਿੰਦੇ ਸੱਚ ਕਰਕੇ ਜਾਣੋ, ਉਹ ਪਰਮਾਤਮਾ ਬੈਠਾ ਸਾਰਿਆਂ ਦੇ ਵਿੱਚ ਹੈ, ਪਰ ਇਹ ਸਾਡੀ ਅਗਿਆਨਤਾ ਹੈ ਕਿ ਅਸੀਂ ਉਹਨੂੰ ਜਾਣ ਨਹੀਂ ਸਕੇ। ਉਹ ਤੇ ਹਰ ਹਿਰਦੇ ਵਿੱਚ ਬੈਠਾ ਹੋਇਆ ਵੀ ਨਿਰਲੇਪ ਹੋ ਕੇ ਬੈਠ ਜਾਂਦਾ ਹੈ। ਕੋ ਕਹਿਤੋ ਸਭ ਬਾਹਰ ਬਾਹਰ। ਹੁਣ ਕਹਿੰਦੇ ਨੇ ਕੋਈ ਤਾਂ ਇਹ ਆਖਦਾ ਹੈ, ਇਹ ਪ੍ਰਸ਼ਨ ਹੈ, ਕੋਈ ਇਹ ਗੱਲ ਆਖਦਾ ਹੈ ਕਿ ਉਹ ਰੱਬ ਬਾਹਰ ਹੈ, ਕਿਤੇ ਦੂਰ ਦੁਰਾਡੇ ਹੈ। ਕੋ ਕਹਿਤੋ ਸਭ ਮਹੀਓ, ਤੇ ਕੋਈ ਇਹ ਗੱਲ ਆਖੀ ਜਾਂਦਾ ਨਹੀਂ ਬਾਹਰ ਨਹੀਂ। ਜੇ ਰੱਬ ਨੂੰ ਮਿਲਣਾ ਤੇ ਮੇਰੇ ਕੋਲ ਆਓ, ਮੈਂ ਅੰਦਰ ਲੁਕਾ ਕਰਕੇ ਉਹਨੂੰ ਰੱਖਿਆ ਹੈ।
ਬਾਰਨਾ ਨਾ ਦੀਸਾ ਚਿਹਨ ਨਾ ਲਖੀਆ ਸੁਹਾਗਨ ਸਾਥ ਬੁਝਹੀਓ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਖਦੇ ਆ, ਕਹਿੰਦੇ ਨੇ ਉਹ ਰੱਬ ਦਿਸਦਾ ਕਿਉਂ ਨਹੀਂ, ਉਹ ਮਿਲਦਾ ਕਿਉਂ ਨਹੀਂ? ਕਹਿੰਦੇ ਨੇ ਉਹਦਾ ਕੋਈ ਵਰਨ ਨਹੀਂ ਹੈ, ਉਹਦੀ ਕੋਈ ਜਾਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਸਖਤ ਨਾ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹੋ ਸ਼ਹਾਨ ਗਨਿਜੇ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹਨਾਂ 'ਤੇ ਕੋਈ ਰੂਪ ਰੰਗ ਚੱਕਰ ਚਿਹਨ ਜਾਤ ਪਾਤ ਕੁਝ ਵੀ ਨਹੀਂ ਹੈ, ਕਿਵੇਂ ਅਸੀਂ ਦੇਖਾਂਗੇ ਉਸਨੂੰ? ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ, ਨਾ ਤੇ ਉਹਦੀ ਕੋਈ ਮਾਂ ਨਾ ਪਿਤਾ ਨਾ ਜਾਤ ਨਾ ਕੋਈ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਜਿਹਨੂੰ ਅਸੀਂ ਸੰਸਾਰਿਕ ਤੌਰ 'ਤੇ ਦੇਖ ਸਕੀਏ। ਸਤਿਗੁਰ ਮਹਾਰਾਜ ਇਸ ਤਰ੍ਹਾਂ ਵੀ ਆਖਦੇ ਨੇ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸ਼ਿਆਮੰ, ਉਹ ਤਾਂ ਕੇਵਲ ਅਸਚਰਜ ਰੂਪ ਹੈ। ਤੇ ਸਤਿਗੁਰ ਮਹਾਰਾਜ ਜੀ ਇੱਥੇ ਕਿਰਪਾ ਕਰਦੇ ਆ ਕਿ ਵਰਨ ਨਾ ਦਿਸ ਹੈ, ਉਹਦਾ ਕੋਈ ਵਰਨ ਨਹੀਂ ਦਿਖਾਈ ਦਿੰਦਾ, ਉਹਦਾ ਕੋਈ ਖਾਸ ਕੋਈ ਰੂਪ ਰੰਗ ਨਹੀਂ ਹੈ। ਵਰਨ ਨਾ ਦਿਸ ਹੈ ਚਿਹਨ ਨਾ ਲਖੀਐ, ਚਿਹਨ ਤੋਂ ਭਾਵ ਚੱਕਰ ਚਿਹਨ, ਉਹਦੇ ਹੱਥ ਨਹੀਂ, ਉਹਦੇ ਹੱਥਾਂ ਦੀਆਂ ਲਕੀਰਾਂ ਨਹੀਂ, ਕਿਉਂਕਿ ਪਰਮਾਤਮਾ ਜਿਹੜਾ ਹੈ ਨਾ ਉਹ ਜੋਤ ਸਰੂਪ ਹੈ, ਉਹ ਸ਼ਕਤੀ ਦਾ ਰੂਪ ਹੈ, ਉਹ ਕੋਈ ਵਿਅਕਤੀ ਨਹੀਂ ਆ, ਉਹ ਕੇਵਲ ਸ਼ਕਤੀ ਆ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਵਰਨ ਨਾ ਦਿਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਹੀਓ, ਸਾਤ ਤੋਂ ਭਾਵ ਹੈ ਕਿ ਸੱਚ ਕਰਕੇ ਜੇਕਰ ਕਿਸੇ ਨੂੰ ਪਤਾ ਹੈ ਨਾ ਕਿ ਉਹ ਰੱਬ ਕਿਵੇਂ ਦਾ ਹੈ, ਕਹਿੰਦੇ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਬੁੱਝ ਲਿਆ, ਜਿਨ੍ਹਾਂ ਨੇ ਜਾਣ ਲਿਆ। ਇੱਥੇ ਤਾਂ ਸੰਸਾਰ ਦੇ ਵਿੱਚ ਲੋਕ ਜਿਹੜੇ ਆ ਨਾ ਉਹਨਾਂ ਨੇ ਜਾਣਿਆ ਵੀ ਕੋਈ ਨਹੀਂ ਹੁੰਦਾ, ਤੇ ਉਹ ਆ ਕੇ ਆਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਆਓ ਅਸੀਂ ਦੱਸਦੇ ਹਾਂ ਕਿ ਰੱਬ ਮਿਲਦਾ ਕਿਵੇਂ ਆ। ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਜਿੱਦਣ ਕਿਸੇ ਨੂੰ ਰੱਬ ਮਿਲ ਜਾਂਦਾ ਹੈ, ਸ਼ੇਖ ਸਾਦੀ ਕਹਿੰਦੇ ਨੇ ਉਹ ਰੱਬ ਨੂੰ ਮਿਲੇ, ਪਰਮਾਤਮਾ ਦੇ ਨਾਲ ਮਿਲਾਪ ਹੋਇਆ ਉਹਨਾਂ ਦਾ, ਤੇ ਜਦੋਂ ਵਾਪਸ ਆਏ ਉਸ ਆਨੰਦ ਦੇ ਵਿੱਚੋਂ, ਸਮਾਧੀ ਤੋਂ ਵਾਪਸ ਉਹ ਪਰਤੇ ਆ, ਉਸ ਆਨੰਦ ਤੋਂ ਵਾਪਸ ਆਉਂਦੇ ਆ, ਤੇ ਕਹਿੰਦੇ ਨੇ ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ ਨੇ ਦੱਸੋ ਉਹ ਰੱਬ ਕਿਵੇਂ ਦਾ? ਕਹਿੰਦੇ ਨੇ ਮੈਂ ਸੱਚ ਕਰਕੇ ਦੱਸਾਂ, ਜਦੋਂ ਮੈਂ ਗਿਆ ਸੀ ਨਾ, ਹੈ ਤਾਂ ਮੈਂ ਬੜਾ ਸਿਆਣਾ, ਪਰ ਮੈਂ ਜਦੋਂ ਗਿਆ ਉੱਥੇ ਜਾ ਕੇ ਸਾਰੀ ਸੁੱਧ ਬੁੱਧ ਭੁੱਲ ਗਈ, ਉੱਥੇ ਜਾ ਕੇ ਇਹ ਨਹੀਂ ਚੇਤਾ ਰਿਹਾ ਕਿ ਮੈਂ ਕੌਣ ਆ, ਕੇਵਲ ਉਹਦੇ ਇਸ ਰੂਪ ਨੂੰ ਦੇਖ ਕੇ ਮੈਂ ਵਿਸਮਾਦ ਹੋ ਗਿਆ। ਤੇ ਕਹਿੰਦੇ ਜਦੋਂ ਵਾਪਸ ਆਇਆ, ਹੁਣ ਹਾਲਤ ਇਹ ਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੂੰ ਗੁੜ ਖਵਾਓ, ਮਠਿਆਈ ਖਵਾ ਦਿਓ, ਤੇ ਉਹ ਹੁਣ ਮੁਸਕਰਾ ਕੇ ਤਾਂ ਦੱਸ ਸਕਦਾ ਹੈ ਕਿ ਸਵਾਦ ਬੜਾ ਆਇਆ, ਪਰ ਉਹ ਇਹ ਨਹੀਂ ਦੱਸ ਸਕਦਾ ਕਿ ਸਵਾਦ ਹੈ ਕਿਵੇਂ ਦਾ ਸੀ। ਗੁਰੂ ਸਾਹਿਬ ਕਹਿੰਦੇ ਨੇ ਇਹ ਇਵੇਂ ਦੀ ਅਵਸਥਾ ਹੁੰਦੀ ਆ, ਜਿਨ੍ਹਾਂ ਨੇ ਜਾਣ ਲਿਆ ਹੈ ਨਾ ਅਸਲ ਦੇ ਵਿੱਚ, ਉਹ ਜਦੋਂ ਉਸ ਜਾਣੇ ਹੋਏ ਦੀਆਂ ਗੱਲਾਂ ਦੱਸਦੇ ਆ ਨਾ, ਤੇ ਸੰਸਾਰੀ ਸੁਣ ਕੇ ਕਹਿੰਦਾ ਨਹੀਂ ਇਹ ਤਾਂ ਐਵੇਂ ਗੱਲ ਕਰਦੇ ਹੋਣਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਹਾਂ। ਭਗਤ ਕਬੀਰ ਸਾਹਿਬ ਉਹ ਪਰਮਾਤਮਾ ਦੇ ਵਿੱਚ ਇੱਕ ਮਿੱਕ ਹੋਏ ਨੇ, ਤੇ ਜਦੋਂ ਇੱਕ ਮਿੱਕ ਹੋਏ ਤੇ ਸੰਸਾਰ ਵਾਲੇ ਜਿਹੜੇ ਸਨ ਨਾ ਉਹ ਆਖਦੇ ਸੀ ਕਿ ਇਹ ਨੀਵੀਂ ਜਾਤ ਵਾਲਾ ਰੱਬ ਨੂੰ ਕਿਵੇਂ ਪ੍ਰਾਪਤ ਕਰ ਗਿਆ। ਉੱਥੇ ਭਗਤ ਕਬੀਰ ਸਾਹਿਬ ਨੂੰ ਕਹਿੰਦੇ ਨੇ ਰੱਬ ਕਿਵੇਂ ਦਾ, ਕਿਵੇਂ ਜਾ ਕੇ ਮਿਲੇ? ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਹੁਣ ਕਹਿੰਦੇ ਨੇ ਰਾਮ ਕਿਵੇਂ ਦਾ ਸੀ? ਉਹ ਕਹਿੰਦੇ ਨੇ ਰਾਮ ਨੂੰ ਦੇਖਣਾ ਤੇ ਕਬੀਰ ਨੂੰ ਦੇਖ ਲਓ, ਬਸ ਇੱਕ ਹੀ ਗੱਲ ਆ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ। ਸਤਿਗੁਰ ਮਹਾਰਾਜ ਹਰ ਤੇ ਹਰੀ ਦਾ ਜਨ ਇੱਕ ਜਿਹਾ ਹੁੰਦਾ ਹੈ, ਫਰਕ ਕੋਈ ਨਹੀਂ ਰਹਿ ਜਾਂਦਾ। ਸਿੱਖ ਗੁਰੂ, ਗੁਰੂ ਸਿੱਖ ਦੋਏ ਹੈ ਇੱਕੋ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਤਿਗੁਰ ਮਹਾਰਾਜ ਕਹਿੰਦੇ ਨੇ ਖਾਲਸਾ ਇਵੇਂ ਮੇਰਾ ਹੈ, ਖਾਲਸਾ ਸਰੀਰ ਹੋਵੇ, ਮੈਂ ਸਰੀਰ ਹਾਂ, ਤੇ ਖਾਲਸਾ ਮੇਰੀ ਜਾਨ ਹੋਵੇ। ਖਾਲਸਾ ਮੇਰੀ ਜਾਨ ਕੀ ਜਾਨ? ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚ ਕਰਕੇ ਉਹਨੂੰ ਪਹਿਚਾਣ ਲਿਆ, ਮਿਲ ਲਿਆ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਵਰਨ ਨਾ ਦਿਸੈ ਚਿਹਨ ਨਾ ਲਖੀਐ। ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਨੂੰ ਅਸੀਂ ਵਰਨਾ 'ਚ ਨਹੀਂ ਲੱਭ ਸਕਦੇ, ਪਰਮਾਤਮਾ ਦੇ ਨਾਲ ਅਸੀਂ ਜਾਤ ਨਹੀਂ ਜੋੜ ਸਕਦੇ ਕਿ ਉਹ ਖੱਤਰੀ ਸੀ, ਉਹ ਬ੍ਰਾਹਮਣ ਸੀ, ਉਹ ਸ਼ੂਦਰ ਸੀ, ਵੈਸ ਸੀ, ਹਿੰਦਵੀ ਸੀ, ਪਾਰਸੀ ਸੀ, ਯਹੂਦੀ ਸੀ, ਨੇਪਾਲੀ, ਜਪਾਨੀ, ਅਸੀਂ ਕੋਈ ਸ਼ਬਦ ਨਹੀਂ ਵਰਤ ਸਕਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਹੈ ਉਹਦਾ ਕੋਈ ਚੱਕਰ ਚਿਹਨ ਵਰਨ ਜਾਤ ਨਹੀਂ ਹੈ, ਜੇਕਰ ਮਿਲਣਾ ਹੈ ਤੇ ਉਹਦਾ ਸੁਨੇਹਾ ਜਿਹੜਾ ਹੈ ਨਾ ਉਹ ਕੇਵਲ ਸੁਹਾਗਨਾਂ ਦੇ ਕੋਲ ਹੈ, ਤੇ ਸੁਹਾਗਨਾਂ ਤੋਂ ਭਾਵ ਉਹ ਪਿਆਰੇ ਜਿਨ੍ਹਾਂ ਨੇ ਪਰਮਾਤਮਾ ਦੇ ਆਨੰਦ ਨੂੰ ਮਾਨ ਲਿਆ ਹੈ।
ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਈਆ।
ਸਰਬ ਨਿਵਾਸੀ ਘਟ ਘਟ ਵਾਸੀ, ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕਿਸੇ ਇੱਕ ਥਾਂ ਤੇ ਹੋ ਸਕਦਾ ਹੈ, ਪਰ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੋ ਬੋਲਤ ਹੈ
ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ। ਆ ਜਿੰਨੇ ਉਹ ਚਾਰ ਕਿਸਮਾਂ ਸਤਿਗੁਰੂ ਮਹਾਰਾਜ ਨੇ ਲਈਆਂ, ਮ੍ਰਿਗ ਮੀਨ ਪੰਖੇਰੂ, ਹੁਣ ਇਹ ਤਿੰਨੇ ਹੀ ਨਾ, ਇੱਕ ਤਾਂ ਅਸਮਾਨ 'ਚ ਉੱਡਣ ਵਾਲੇ ਨੇ, ਇੱਕ ਧਰਤੀ 'ਤੇ ਤੁਰਨ ਫਿਰਨ ਵਾਲੇ ਨੇ, ਅਤੇ ਇੱਕ ਪਾਣੀ 'ਚ ਰਹਿਣ ਵਾਲੇ ਨੇ। ਇਹ ਸਤਿਗੁਰੂ ਮਹਾਰਾਜ ਇੱਕ ਇੱਕ ਇਹਨਾਂ ਦਾ ਅੰਸ਼ ਲੈ ਲਿਆ, ਇੱਕ ਇੱਕ ਉਦਾਹਰਣ ਦੇ ਵਜੋਂ ਉਹਨਾਂ ਨੂੰ ਲੈ ਲਿਆ, ਅਤੇ ਮਹਾਰਾਜ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਨੇ ਸਾਨੂੰ ਹੀ ਨਹੀਂ ਸੁਣਦਾ ਪਿਆ, ਉਹ ਪਰਮਾਤਮਾ 'ਤੇ ਹਰ ਇੱਕ ਚੀਜ਼ ਦੇ ਵਿੱਚ ਗੂੰਜਦਾ ਪਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਪੁਰਾਣੇ ਸਮਿਆਂ 'ਚ ਜਦੋਂ ਖੂਹਾਂ ਦੇ ਵਿੱਚੋਂ ਪਾਣੀ ਕੱਢਣਾ ਅਤੇ ਉਹ ਹਰਟ ਚੱਲਣੀ ਨਾ, ਅਤੇ ਹਰਟ ਦੇ ਵਿੱਚੋਂ ਆਉਂਦੀ ਆਵਾਜ਼ ਸੁਣ ਕੇ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰਟ ਪੀ ਤੂੰ ਤੂੰ ਕਰੇ, ਅਸੀਂ ਕਹਿੰਦੇ ਉਹਦੇ 'ਚ ਚੂੰ ਚੂੰ ਦੀ ਆਵਾਜ਼ ਆਉਂਦੀ ਆ, ਮਹਾਰਾਜ ਕਹਿੰਦੇ ਨੇ ਚੂੰ ਚੂੰ ਦੀ ਆਵਾਜ਼ ਨਹੀਂ ਆਉਂਦੀ, ਉਹਦੇ 'ਚ ਵੀ ਤੂੰ ਤੂੰ ਦੀ ਆਵਾਜ਼ ਆਉਂਦੀ ਆ। ਅਜੇ ਇਹ ਸਾਡੀ ਸਮਝ ਆ ਨਾ ਕਿ ਅਸੀਂ ਕੇਵਲ ਸੁਣ ਹੀ ਨਹੀਂ ਸਕੇ, ਮਹਾਰਾਜ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਸਰਬ ਨਿਵਾਸੀ ਘੱਟ ਘੱਟ ਵਾਸੀ ਲੇਪ ਨਹੀਂ ਅਲਪਹੀਓ, ਉਹ ਤੇ ਇਵੇਂ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੈ, ਪਰ ਉਹਦੀਆਂ ਪੰਖੜੀਆਂ ਪਾਣੀ 'ਚ ਗਿੱਲੀਆਂ ਨਹੀਂ ਹੁੰਦੀਆਂ। ਉਹ ਤਾਂ ਇਵੇਂ ਸੰਸਾਰ ਦੇ ਵਿੱਚ ਰਹਿੰਦਾ ਹੈ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਤਾਰੀਆਂ ਲਾ ਲੈਂਦੀ ਆ, ਪਰ ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੌਵੇਂ ਸਤਿਗੁਰੂ, ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਹ ਪਮਦ ਜਿਉਂ ਬਾਸ ਬਸਤ ਹੈ ਮੋਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਹੇ ਕਿਉਂ ਤੂੰ ਤੁਰਿਆ ਫਿਰਦਾ ਜੰਗਲਾਂ ਦੇ ਵਿੱਚ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜੰਗਲ ਜੰਗਲ ਕਿਆ ਭਵੇ, ਵਨ ਕੰਡਾ ਮੋੜੇ ਹੈ ਵਸੀ ਰੱਬ ਹਿਆਲੀਏ, ਬਾਹਰ ਕਿਆ ਢੂੰਡੇ ਹੈ। ਕਹਿੰਦੇ ਨੇ ਬਾਹਰ ਕੀ ਲੱਭਦਾ, ਕੰਡੇ ਪੈਰਾਂ ਦੇ ਨਾਲ ਤੂੰ ਮਿੱਧਦਾ ਫਿਰਦਾ ਹੈ, ਰੱਬ ਤਾਂ ਹਿਰਦੇ ਵਿੱਚ ਵੱਸਦਾ ਹੈ। ਇੱਕ ਵਿਦਵਾਨ ਸੰਤ ਹੋਈ ਹੈ ਇਸਲਾਮ ਧਰਮ ਦੇ ਵਿੱਚ, ਉਹਦਾ ਨਾਂ ਸੀ ਰਾਬੀਆ। ਰਾਬੀਆ ਦੇ ਕੋਲ ਵੱਡੇ ਵੱਡੇ ਮਹਾਂਪੁਰਖਾਂ ਨੇ ਆਉਣਾ ਅਤੇ ਕੁਰਾਨ ਦੀ ਤਲਾਵਤ ਸੁਣ ਕੇ ਜਾਣੀ, ਕੁਰਾਨ ਦੇ ਅਰਥ ਸੁਣ ਕੇ ਜਾਣੇ। ਇੱਕ ਦਿਨ ਰਾਬੀਆ ਰਾਤ ਦੇ ਸਮੇਂ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਘਰ ਤੋਂ ਬਾਹਰ ਕੁਝ ਲੱਭਦੀ ਪਈ, ਅਤੇ ਕਹਿੰਦੇ ਨੇ ਲੱਭਦੀ ਹੋਈ ਨੂੰ ਉਨੇ ਚਿਰ ਨੂੰ ਹੋਰ ਵੀ ਸੰਤ ਮਹਾਂਪੁਰਖ ਉੱਥੇ ਆ ਗਏ, ਅਤੇ ਉੱਥੇ ਆ ਕੇ ਪੁੱਛਦੇ ਨੇ ਰਾਬੀਆ ਤੇਰਾ ਕੀ ਗਵਾਚਿਆ ਜੋ ਤੂੰ ਇੱਥੇ ਲੱਭਦੀ ਪਈ ਹੈ। ਉਹ ਕਹਿੰਦੀ ਸੱਚ ਕਰਕੇ ਜਾਣੋ, ਇੱਕ ਮੇਰੀ ਸੂਈ ਗਵਾਚ ਗਈ ਆ, ਮੈਂ ਉਹ ਸੂਈ ਲੱਭਦੀ ਪਈ ਹਾਂ। ਕਹਿੰਦੇ ਗਵਾਚੀ ਕਿੱਥੇ ਸੀ? ਕਹਿੰਦੇ ਅੰਦਰ ਗਵਾਚੀ ਸੀ। ਕਹਿੰਦੇ ਫਿਰ ਅੰਦਰ ਕਿਉਂ ਨਹੀਂ ਲੱਭਦੀ, ਬਾਹਰ ਕਿਉਂ ਲੱਭਦੀ ਪਈ ਹਾਂ? ਉਹ ਕਹਿੰਦੀ ਮੈਂ ਵੀ ਤਾਂ ਰੋਜ਼ ਇਹੀ ਆਖਦੀ ਪਈ ਹਾਂ, ਤੁਸੀਂ ਮਿਰਤੋ ਜੀ ਰੱਬ ਲੱਭਣ ਵਾਸਤੇ ਆਉਂਦੇ ਹੋ, ਰੱਬ ਤਾਂ ਤੁਹਾਡੇ ਹਿਰਦੇ ਵਿੱਚ ਬੈਠਿਆ, ਤੁਸੀਂ ਅੰਦਰ ਕਿਉਂ ਨਹੀਂ ਲੱਭਦੇ? ਕਿਉਂ ਰਾਬੀਆਂ ਨੂੰ ਆ ਕੇ ਪੁੱਛਦੇ ਆ ਕਿ ਰੱਬ ਕਿੱਥੇ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨੇ ਸਰਬ ਨਿਵਾਸੀ ਘੱਟ ਘੱਟ ਵਾਸੀ ਲੇਪ ਨਹੀਂ ਅਲਪਹੀਓ, ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਇੱਕ ਬੇਨਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਉਣ ਵਾਲੇ ਦਿਨਾਂ ਦੇ ਵਿੱਚ ਮਈ ਮਹੀਨੇ ਦੇ ਵਿੱਚ 400 ਸਾਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ। ਸਤਿਗੁਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਇਸੇ ਹੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਗੁਰਦੁਆਰਾ ਗੁਰੂ ਕੇ ਮਹਿਲ ਸਤਿਗੁਰੂ ਮਹਾਰਾਜ ਜੀ ਦਾ ਆਗਮਨ ਹੋਇਆ 1621 ਦੇ ਵਿੱਚ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 59 ਸ਼ਬਦ ਨੇ ਅਤੇ 57 ਸਲੋਕ ਨੇ, ਅਤੇ ਅੱਜ ਤੋਂ ਗਿਣਤੀ ਕਰ ਲਓ ਜਿੰਨੇ ਕੁ ਚਿਰ ਨੂੰ ਸ਼ਤਾਬਦੀ ਆਉਣੀ ਆ, ਤਕਰੀਬਨ 116 ਗਿਣਤੀ ਸ਼ਬਦਾਂ ਅਤੇ ਸਲੋਕਾਂ ਦੀ ਬਣਦੀ ਆ, ਅਤੇ ਇੰਨੇ ਕੀ ਦਿਨ ਅੱਗੇ ਬਾਕੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਾਨਯੋਗ ਪ੍ਰਧਾਨ ਸਾਹਿਬ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਸੇ ਹੀ ਪਾਵਨ ਧਰਤੀ 'ਤੇ ਸਤਿਗੁਰਾਂ ਦੀ ਨਗਰੀ ਵਿੱਚ ਇਹ ਸ਼ਤਾਬਦੀ ਮਨਾਈ ਜਾਣੀ ਆ। ਬੇਨਤੀ ਮੈਂ ਇਹ ਕਰਨ ਲੱਗਿਆ ਸੀ ਕਿ ਸਤਿਗੁਰ ਮਹਾਰਾਜ ਕਹਿੰਦੇ ਨੇ ਇੱਕ ਗੁਰੂ ਦੀ ਮੂਰਤ ਹੁੰਦੀ ਆ। ਅਸੀਂ ਫੋਟੋਆਂ ਦੇਖਦੇ ਹਾਂ ਨਾ, ਅਸੀਂ ਗੁਰੂ ਦੀਆਂ ਬਚਪਨ ਦੀਆਂ ਫੋਟੋਆਂ ਦੇਖੀਆਂ, ਜਵਾਨੀ ਦੀਆਂ ਦੇਖੀਆਂ, ਬਜ਼ੁਰਗ ਅਵਸਥਾ ਦੀਆਂ, ਸ਼ਹਾਦਤ ਦੀਆਂ, ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਗੁਰੂ ਦੀ ਫੋਟੋ ਨੂੰ ਹਿਰਦੇ ਵਿੱਚ ਵਸਾ ਲਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਕਿਹੜੀ ਫੋਟੋ ਲਾਉਣੀ ਆ, ਮਨ ਦੇ ਵਿੱਚ ਕਿਹੜੀ ਫੋਟੋ ਲਾਏਗਾ? ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ। ਆ ਜਿਹੜੀ ਤੁਸੀਂ ਬਾਣੀ ਰੋਜ਼ ਸੁਣਦੇ ਹੋ ਨਾ, ਅੱਜ ਦਾ ਜਿਹੜਾ ਤੁਸੀਂ ਸ਼ਬਦ ਸੁਣਿਆ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਦੀ ਫੋਟੋ ਆ, ਅਤੇ ਜਿਹੜੇ ਇਸ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਲੈ ਕੇ ਜਾਣਗੇ ਨਾ, ਉਹਨਾਂ ਨੂੰ ਫਿਰ ਬਾਹਰੋਂ ਫੋਟੋਆਂ ਲੱਭਣ ਦੀ ਲੋੜ ਨਹੀਂ ਪਏਗੀ। ਬੇਨਤੀ ਹੈ ਆਪ ਸੰਗਤ ਨੂੰ, ਤਕਰੀਬਨ ਓਨੇ ਕੀ ਸ਼ਬਦ ਨੇ 116 ਤੇ ਇੰਨੇ ਕੀ ਦਿਨ ਬਣਦੇ ਆ। ਰੋਜ਼ ਦਾ ਇੱਕ ਸ਼ਬਦ ਜਿਹੜਾ ਹੈ, ਇੱਕ ਸ਼ਬਦ ਰੋਜ਼ ਦਾ ਵਿਚਾਰ ਕੇ ਉਹਦੇ ਅਰਥਾਂ ਸਹਿਤ ਪੜ੍ਹਨਾ ਸ਼ੁਰੂ ਕਰ ਦਿਓ ਤੇ ਸਾਡੀ ਯਾਦਦਾਸ਼ਤ ਕਿਤੇ ਇੰਨੀ ਵੀ ਕਮਜ਼ੋਰ ਤਾਂ ਨਹੀਂ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦੋ ਲਾਈਨਾਂ ਦੇ ਸਲੋਕ ਨੂੰ ਅਸੀਂ ਯਾਦ ਨਾ ਕਰ ਸਕੀਏ। ਜੇ ਤਾਂ ਸਤਿਗੁਰ ਦੇ ਨਾਲ ਪਿਆਰ ਹੈ ਨਾ ਤੇ ਫਿਰ ਸਾਨੂੰ ਜ਼ਰੂਰ ਯਾਦ ਹੋਵੇਗਾ। ਤੇ ਸ਼ਤਾਬਦੀ ਆਉਂਦਿਆਂ ਤੱਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਦਰਸ਼ਨ ਤੁਸੀਂ ਰੋਜ਼ ਕਰ ਲਓਗੇ, ਉਨੀ ਦੇਰ ਤੱਕ ਸੰਪੂਰਨ ਦਰਸ਼ਨ ਹੋ ਜਾਣਗੇ। ਸਤਿਗੁਰ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿ ਲੱਗੇ ਉਹ ਵਾਹਿਗੁਰੂ ਸਰਬ ਨਿਵਾਸੀ ਆ, ਹਰ ਇੱਕ ਦੇ ਵਿੱਚ ਰਹਿੰਦਾ ਹੈ, ਵੱਖਰਾ ਕਿਤੇ ਦੂਰ ਨਹੀਂ ਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਕਿਸੇ ਕਿਸੇ ਨੂੰ ਦਿਸਦਾ ਹੈ ਜਿਹਦੇ ਅੰਦਰ ਮਾਲਕ ਦਾ ਪ੍ਰੇਮ ਜਾਗ ਜਾਂਦਾ ਹੈ। ਭਾਈ ਘਨੱਈਆ ਸਾਹਿਬ ਜੀ, ਜੰਗ ਹੁੰਦੀ ਹੈ ਅਨੰਦਪੁਰ ਸਾਹਿਬ ਦੇ ਅੰਦਰ ਤੇ ਭਾਈ ਘਨੱਈਆ ਸਾਹਿਬ ਉਹ ਸੇਵਾ ਕਰਦੇ ਪਏ ਨੇ ਜਲ ਛਕਾਉਣ ਦੀ। ਹੁਣ ਸੇਵਾ ਕਰਦਿਆਂ ਜਦੋਂ ਜਲ ਛਕਾਉਂਦੇ ਪਏ ਨੇ, ਜਿੱਥੇ ਸਿੱਖ ਜ਼ਖਮੀ ਜਲ ਛਕਦੇ ਆ, ਭਾਈ ਘਨੱਈਆ ਜੀ ਉੱਥੇ ਵਿਰੋਧੀ ਜਿਹੜੇ ਲੜਨ ਵਾਸਤੇ ਆਏ ਸੀ ਉਹਨਾਂ ਨੂੰ ਵੀ ਜਲ ਛਕਾਇਆ। ਸ਼ਿਕਾਇਤ ਹੋ ਗਈ, ਕਹਿਣ ਲੱਗੇ ਮਹਾਰਾਜ ਇਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਪਏ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਕਹਿਣ ਲੱਗੇ ਦੱਸ ਭਾਈ ਘਨੱਈਆ ਜੀ, ਸੱਚਮੁੱਚ ਦੁਸ਼ਮਣ ਨੂੰ ਪਾਣੀ ਤੁਸੀਂ ਪਿਆਇਆ? ਭਾਈ ਘਨੱਈਆ ਜੀ ਕਹਿੰਦੇ ਮੈਨੂੰ ਤੇ ਦੁਸ਼ਮਣ ਦਿਸਿਆ ਕੋਈ ਨਹੀਂ। ਕਹਿੰਦੇ ਨੇ ਕਿਉਂ? ਕਹਿੰਦੇ ਮਹਾਰਾਜ ਜਿੰਦੇ ਮੂੰਹ ਚ ਵੀ ਮੈਂ ਪਾਣੀ ਪਾਉਣ ਲੱਗਦਾ, ਮੈਨੂੰ ਤੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਹੀ ਦਿਖਾਈ ਦਿੰਦਾ ਹੈ। ਭਾਈ ਬਾਬਾ ਦੀਪ ਸਿੰਘ ਜੀ ਮਹਾਰਾਜ, ਸ਼ਹੀਦ ਬਾਬਾ ਦੀਪ ਸਿੰਘ ਜੀ ਛੋਟੀ ਜਿਹੀ ਉਮਰ ਚ ਗਏ ਨੇ ਅਨੰਦਪੁਰ ਸਾਹਿਬ, ਤੇ ਇਤਿਹਾਸ ਲਿਖਦਾ ਹੈ ਕਿ ਬਾਬਾ ਦੀਪ ਸਿੰਘ ਨਾ ਬਾਟੇ ਨੂੰ ਮਾਂਜਦੇ ਪਏ ਨੇ ਬੜੀ ਜ਼ੋਰ ਦੇ ਨਾਲ, ਬਾਰ ਬਾਰ ਮਾਂਜਣ ਤੇ ਧੋ ਲੈਣ ਤੇ ਵੇਖਣ ਤੇ ਚਿਹਰਾ ਦਿਸ ਪਵੇ। ਗੁਰੂ ਨਾਨਕ ਦੇਵ ਮਹਾਰਾਜ ਪਿੱਛੇ ਆ ਕੇ ਖੜੇ ਹੋਏ ਤੇ ਕਹਿੰਦੇ ਦੀਪ ਸਿੰਘ, ਬਾਟਾ ਮਾਂਜਿਆ ਗਿਆ ਹੈ, ਹੁਣ ਤੇ ਚਿਹਰਾ ਦਿਸਣ ਲੱਗ ਪਿਆ। ਬਾਬਾ ਦੀਪ ਸਿੰਘ ਜੀ ਹੱਥ ਜੋੜ ਕੇ ਆਖਦੇ ਸੱਚੇ ਪਾਤਸ਼ਾਹ, ਅਜੇ ਵੀ ਬਾਟੇ ਦੇ ਵਿੱਚੋਂ ਦੀਪ ਸਿੰਘ ਦਿਸਦਾ ਹੈ, ਜਦੋਂ ਇਸ ਬਾਟੇ ਚੋਂ ਗੁਰੂ ਗੋਬਿੰਦ ਸਿੰਘ ਦਿਸਣ ਲੱਗ ਪਿਆ, ਸਮਝੋ ਬਾਟਾ ਮਾਂਜਿਆ ਗਿਆ। ਆਉਂਦੇ ਹਾਂ ਅਸੀਂ ਗੁਰੂ ਘਰ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਏਤ ਦੁਆਰੇ ਧੋਏ ਹੱਛਾ ਹੋਏ ਸੀ, ਇਹ ਮਨ ਰੂਪੀ ਭਾਂਡਾ ਜੇ ਸਾਧ ਸੰਗਤ ਜੀ ਹੋਰ ਕਿਤੇ ਨਹੀਂ ਜੇ ਧੁੱਪਣਾ, ਇਹ ਤਾਂ ਕੇਵਲ ਗੁਰੂ ਚਰਨਾਂ ਵਿੱਚ ਆ ਕੇ ਧੁੱਪ ਸਕਦਾ ਹੈ। ਜਿੱਦਣ ਧੋਵੋਗੇ ਉਦਣ ਮਹਾਰਾਜ ਕਹਿਣਗੇ ਕਿ ਤੈਨੂੰ ਹੁਣ ਸਾਰੀਆਂ ਥਾਵਾਂ ਤੇ ਰੱਬ ਦਿਸਦਾ ਹੈ, ਉਹ ਹੈ ਸਾਰਿਆਂ ਵਿੱਚ, ਪਰ ਉਹਨੂੰ ਮਾਇਆ ਦਾ ਰਤਾ ਜਿੰਨਾ ਵੀ ਲੇਸ ਨਹੀਂ ਲੱਗਦਾ, ਲੇਪ ਛੇਪ ਨਹੀਂ ਲੱਗਦਾ।
ਨਾਨਕ ਕਹਿਤ ਸੁਨਹੋਰੇ ਲੋਗਾ, ਸੰਤ ਰਸਨ ਕੋ ਬਸਹੀਓ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਆਖਰਲੀ ਪੰਕਤੀ ਦੇ ਵਿੱਚ ਕਿਰਪਾ ਕੀਤੀ, ਮਹਾਰਾਜ ਜਿਹੜੇ ਤੁਸੀਂ ਉੱਤੇ ਦੱਸ ਦਿੱਤਾ ਕਿ ਉਹਦਾ ਕੋਈ ਚੱਕਰ ਚਿਹਨ ਨਹੀਂ, ਉਹ ਸਾਰਿਆਂ ਦੇ ਵਿੱਚ ਹੈ, ਉਹ ਦਿਸਦਾ ਨਹੀਂ, ਤੇ ਉਹਨੂੰ ਲੱਭਾਂਗੇ ਕਿਵੇਂ? ਕੋਈ ਸੌਖਾ ਜਿਹਾ ਤਰੀਕਾ ਸਤਿਗੁਰੂ ਮਹਾਰਾਜ ਦੱਸੋ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਹੋਰ ਕਿਤਿਓਂ ਲੱਭਣ ਦੀ ਲੋੜ ਨਹੀਂ, ਜਿਹੜੇ ਰੱਬ ਦੇ ਨਾਮ ਨੂੰ ਸਿਮਰਦੇ ਪਏ ਆ ਨਾ, ਸੰਤ ਰਸਨ ਕੋ ਬਸ ਹਈ ਹੋ, ਕਹਿੰਦੇ ਉਹ ਸੰਤਾਂ ਦੀ ਜੀਭ ਦੇ ਉੱਤੇ ਵੱਸਦਾ ਪਿਆ ਹੈ, ਨਾਮ ਜਿਨ੍ਹਾਂ ਨੇ ਜਪਿਆ ਤੇ ਦੂਸਰਿਆਂ ਨੂੰ ਜਪਾਇਆ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਵਰਗੇ, ਸੰਤ ਬਾਬਾ ਸੁੰਦਰ ਸਿੰਘ ਜੀ ਵਰਗੇ, ਉਹਨਾਂ ਨੇ ਗੁਰਮਤ ਨੂੰ ਹੀ ਆਪਣਾ ਜੀਵਨ ਬਣਾ ਲਿਆ। ਤੇ ਬਾਣੀ ਆਖਦੀ ਪਈ ਹੈ, ਜਿਨ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ ਨਹੀਂ ਭੁੱਲਿਆ, ਜੇ ਉਹਨਾਂ ਦੀ ਸੰਗਤ ਕਰ ਲਓ ਤੇ ਉਹਨਾਂ ਦੀ ਸੰਗਤ ਕੀਤਿਆਂ ਰੱਬ ਸਾਨੂੰ ਵੀ ਯਾਦ ਆ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਤਰਲੋਚਨ ਨੇ ਕਿਹਾ ਸੀ, ਕਹਿੰਦੇ ਨਾਮਦੇਵ ਤੂੰ ਰੋਜ਼ ਹੀ ਰੱਬ ਦੀਆਂ ਗੱਲਾਂ ਕਰੀ ਜਾਂਦਾ ਹੈ, ਤੂੰ ਰੋਜ਼ ਹੀ ਆਖਦਾ ਹੈ ਕਿ ਰੱਬ ਇਵੇਂ ਦਾ ਹੈ, ਉਹਦਾ ਨੱਕ ਇੰਨਾ ਸੋਹਣਾ, ਉਹਦੇ ਵਾਲ ਇੰਨੇ ਸੋਹਣੇ, ਉਹਦੀ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਪਰ ਸੱਚ ਕਰਕੇ ਜਾਣੀ ਤੂੰ ਗੱਲਾਂ ਹੀ ਕਰੇਗਾ ਕਿ ਮੈਨੂੰ ਕਦੀ ਦਰਸ਼ਨ ਵੀ ਕਰਾਏਗਾ। ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਤੇ ਘਰ ਛੱਡਣ ਦੀ ਲੋੜ ਨਹੀਂ, ਇਹ ਸੁੱਖ ਆਰਾਮ ਤਿਆਗਣ ਦੀ ਲੋੜ ਨਹੀਂ, ਕਰਨਾ ਕੀ ਪਵੇਗਾ, ਕੇਵਲ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਹੈ ਨਾ ਉਹਨੂੰ ਦ੍ਰਿੜ ਕਰ ਲਾ, ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ। ਤੇ ਸਤਿਗੁਰ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਸਤਿਗੁਰ ਮਹਾਰਾਜ ਜੀ ਕਿਰਪਾ ਕੀਤੀ, ਮਹਾਰਾਜ ਕਹਿੰਦੇ ਨੇ ਉਹ ਰੱਬ ਮਿਲਦਾ ਹੈ ਤੇ ਜੇਕਰ ਸੰਗਤ ਉਹਨਾਂ ਦੀ ਕਰ ਲਈ ਜਾਏ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰੱਬ ਵਸਿਆ ਹੋਇਆ ਹੈ, ਤੇ ਕਹਿੰਦੇ ਉਸ ਸੰਗਤ ਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਆਓ ਹੁਣ ਲੜੀਵਾਰ ਸ਼ਬਦ ਜੋ ਚੱਲਦਾ ਪਿਆ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 851 ਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਵਾਰ ਹੈ ਬਿਲਾਵਲ ਰਾਗ ਦੇ ਅੰਦਰ, ਤੇ ਸਤਿਗੁਰੂ ਮਹਾਰਾਜ ਜੀ ਦੀ ਇਹ ਪੌੜੀ ਹੈ 7ਵੀਂ, ਤੇ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ 3 ਸਲੋਕ ਨਾਲ ਦਰਜ ਨੇ। ਪਹਿਲੇ ਸਲੋਕ ਦੀ ਵਿਆਖਿਆ ਆਪ ਜੀ ਸਰਵਨ ਪਹਿਲਾਂ ਕਰ ਚੁੱਕੇ ਹੋ, ਦੂਸਰਾ ਸਲੋਕ ਆਓ ਸਰਵਨ ਕਰੀਏ ਜੀ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਉ ਮਨ ਪਾਇਆ।
ਹੁਣ ਅਸਲ ਦੇ ਵਿੱਚ ਗੁਰਮੁਖ ਦੇ ਅਰਥ ਨੇ ਕਿ ਜਿਹਦਾ ਗੁਰੂ ਦੇ ਵਾਲੇ ਪਾਸੇ ਮੂੰਹ ਹੋ ਗਿਆ, ਜਿਹੜਾ ਗੁਰੂ ਦੇ ਵਾਲੇ ਪਾਸੇ ਮੁੱਖ ਰੱਖ ਕੇ ਤੁਰਦਾ ਹੈ। ਇਵੇਂ ਨਹੀਂ ਕਿ ਜਿਵੇਂ ਅਸੀਂ ਬੈਠ ਗਏ ਹਾਂ ਤੇ ਇਹ ਮੂੰਹ ਹੋਣਾ ਨਹੀਂ ਹੁੰਦਾ। ਮੂੰਹ ਹੋਣ ਤੋਂ ਭਾਵ ਹੈ ਕਿ ਜੋ ਗੁਰੂ ਨੇ ਕਾਰ ਕਹਿ ਦਿੱਤੀ, ਜੋ ਕੰਮ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਹ ਕਰਨਾ ਸਾਡਾ ਜੀਵਨ ਹੋਵੇ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਹਰ ਰੰਗ ਤੋਂ ਭਾਵ ਕਿ ਉਹ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਹਰ ਵੇਲੇ ਖੁਭਿਆ ਰਹਿੰਦਾ ਹੈ। ਉਹਦੇ ਹਿਰਦੇ ਵਿੱਚ ਮਾਲਕ ਦਾ ਪ੍ਰੇਮ ਹੁੰਦਾ ਹੈ, ਤੇ ਨਾਉ ਹਰ ਕਾ ਨਾਉ ਮਨ ਪਾਇਆ, ਤੇ ਪਰਮਾਤਮਾ ਦੇ ਨਾਮ ਦੇ ਨਾਲ ਉਹਨੂੰ ਪ੍ਰੇਮ ਹੋ ਜਾਏ। ਹੁਣ ਸਤਿਗੁਰੂ ਮਹਾਰਾਜ ਜੀ ਇਹ ਕਿਰਪਾ ਕਰਦੇ ਹਨ।
ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖ ਦਾ ਵੇਖਣਾ ਕੀ ਹੁੰਦਾ ਹੈ? ਹੁਣ ਜਿਹਨੂੰ ਹਰ ਥਾਂ ਤੇ ਗੁਰੂ ਦਿਸਣਾ ਸ਼ੁਰੂ ਹੋ ਜਾਏ, ਗੁਰਮੁਖ ਦਾ ਬੋਲਣਾ ਕੀ ਹੁੰਦਾ ਹੈ? ਜਿਹਦੇ ਬੋਲਾਂ ਦੇ ਵਿੱਚੋਂ ਗੁਰੂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏ, ਜੀਵ ਦੇ ਉੱਤੇ ਪਰਮਾਤਮਾ ਵਸਦਾ ਹੋਵੇ। ਜਿਵੇਂ ਸ਼ਬਦ ਦੇ ਆਖਰੀ ਬੰਦ ਸੀ ਕਿ ਸੰਤ ਰਸਨ ਕੋ ਬਸ ਹੀਓ, ਪਰਮਾਤਮਾ ਸੰਤਾਂ ਦੀ ਜੀਵ ਦੇ ਉੱਤੇ ਵਸਦਾ ਪਿਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਦਾ ਨਾਮ ਵਸਦਾ ਹੈ।
ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ।
ਜਦੋਂ ਮਾਲਕ ਹਰ ਥਾਂ ਤੇ ਦਿਸਣ ਲੱਗ ਪਵੇ, ਹਰ ਜਗ੍ਹਾ ਤੇ ਉਹ ਦਿਖਾਈ ਦੇਣ ਲੱਗ ਪਵੇ, ਹੁਣ ਸਤਿਗੁਰੂ ਮਹਾਰਾਜ ਇਹ ਸੰਤ ਦੀ ਮਹਿਮਾ, ਉਹਨਾਂ ਗੁਰਮੁਖ ਪਿਆਰਿਆਂ ਦੀ ਮਹਿਮਾ ਬਾਣੀ ਦੇ ਵਿੱਚ ਬਹੁਤ ਦਰਜ ਕੀਤੀ। ਭਾਈ ਹਿਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ ਸਿੱਖ ਹੋਏ ਸੀ, ਛੱਪੜੀ ਦੇ ਵਿੱਚ ਬੈਠ ਕੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਪਏ ਨੇ, ਸੁਖਮਨੀ ਸਾਹਿਬ ਪੜ੍ਹਦੇ ਆ, ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਵਰਦੇ ਹੋਏ ਮੀਂਹ ਦੇ ਵਿੱਚ ਉਹਦੀ ਛੱਪੜੀ ਦੇ ਵਿੱਚ ਪਹੁੰਚ ਕੇ, ਤੇ ਸਤਿਗੁਰੂ ਮਹਾਰਾਜ ਨੇ ਛੱਪੜੀ ਨੂੰ ਵੀ ਭਾਗ ਲਾ ਦਿੱਤੇ, ਤੇ ਨਾਲੇ ਉੱਥੇ ਬਾਣੀ ਉਚਾਰਨ ਕਰ ਦਿੱਤੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੈਤਸਰੀ ਰਾਗ ਦੇ ਵਿੱਚ ਇਹ ਬਚਨ ਵੀ ਲਿਖਦੇ ਨੇ, ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਨ, ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੇ, ਪ੍ਰਭ ਹੋਏ ਸੋ ਪ੍ਰਸੰਨਾ। ਸਤਿਗੁਰ ਮਹਾਰਾਜ ਕਹਿੰਦੇ ਨੇ ਐਸੇ ਪਿਆਰੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੋਵੇ, ਪਰਮਾਤਮਾ ਦੇ ਰੰਗ ਦੇ ਵਿੱਚ ਉਹ ਰੰਗੇ ਹੋਵਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਸੰਗ ਮਿਲਿਆ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ, ਜਿੱਥੇ ਵੇਖਣ ਉੱਥੇ ਗੁਰੂ ਦਿਸੇ, ਜਿਸ ਥਾਂ ਤੇ ਉਹ ਸੁਣਨ ਉੱਥੋਂ ਗੁਰੂ ਦੀ ਆਵਾਜ਼ ਆਏ, ਤੇ ਨਾਮ ਜਪਦਿਆਂ ਹੋਇਆਂ ਨਾਮ ਜਪਤ ਸੁਖ ਪਾਇਆ, ਨਾਮ ਜਪਦਿਆਂ ਹੋਇਆਂ ਅੰਦਰ ਸ਼ੀਤਲ ਹੋ ਗਿਆ, ਅੰਦਰ ਵਿਕਾਰ ਸ਼ਾਂਤ ਹੋ ਗਏ, ਹੁਣ ਮਾਇਆ ਦੀ ਤਪਸ਼ ਅੰਦਰ ਨਹੀਂ ਸਾੜਦੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਤਿਮਰ ਅਗਿਆਨ ਤੋਂ ਭਾਵ ਹੈ ਕਿ ਜਿਵੇਂ ਮੱਸਿਆ ਦੀ ਰਾਤ ਨੂੰ ਘੁੱਪ ਹਨੇਰਾ ਹੋਵੇ ਨਾ, ਤੇ ਆਪਣਾ ਹੱਥ ਵੀ ਨਾ ਦਿਸੇ, ਤਿਮਰ ਅਗਿਆਨ। ਕਹਿੰਦੇ ਨੇ ਅਸਲ ਦੇ ਵਿੱਚ ਬੰਦਾ ਭਰਮਦਾ ਹੀ ਤਾਂ ਹੈ ਕਿਉਂਕਿ ਉਹਦੇ ਅੰਦਰ ਅਗਿਆਨਤਾ ਹੈ, ਅਗਿਆਨਤਾ ਦੇ ਕਰਕੇ ਹੀ ਉਹਨੂੰ ਰੱਬ ਦਿਖਾਈ ਨਹੀਂ ਦਿੰਦਾ ਪਿਆ। ਤੇ ਸਤਿਗੁਰ ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਆ ਇਹ ਅਗਿਆਨ ਦਾ ਹਨੇਰਾ ਉਦਨ ਦੂਰ ਹੁੰਦਾ ਹੈ ਜਿੱਦਣ ਗੁਰੂ ਵੈਦ ਤੋਂ ਆ ਕੇ ਦਵਾਈ ਲਵੇਗਾ। ਸਤਿਗੁਰ ਮਹਾਰਾਜ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਤਿਮਰ ਅਗਿਆਨ अंधेर चुकाया, जिदन गुरु दा संग कर लेगा, मन करके गुरु दे कोल बैठ जाएगा, शरीर करके असी बैठते हाँ, सतगुरु किते कृपा करे शरीर दे नाल मन भी बैठन लग पे। ये नहीं कि हुण शरीर नूं बैनों हटा दिए, सतगुरु महाराज कृपा करे शरीर दे नाल मन बैठ जाए, मन बैठ के बाणी सुने ना, फिर मेरा वैद गुरु गोबिंदा हर हर नाम औखद मुख देवे, काटे जम की फंदा, डॉक्टर परची ते लिख के दवाई दे देंदे ना कि जा जाके लै लवी ते खा ले ठीक हो जाएगा, पर गुरु अर्जन देव महाराज ऐसे वैद ने हर हर नाम औखद मुख देवे, वह लिख के नहीं सतगुरु महाराज देंदे, कहिंदे हुणे मूँह खोल, हुणे मूँह दे विच दवाई पावां ते हुणे तेरा जन्म मरन कट्टिया जाए, हर हर नाम औखद मुख देवे, काटे जम की फंदा, हुणे वाहिगुरु बोल, एक चित जे एक छिन त्यायो, काल फांस के बीच ना आयो, सतगुरु महाराज कृपा रहमत बख्शिश करन, साडा जीवन बाणी पढ़दिया सफल हो जाए, आप सारी ही संगत का हार्दिक तौर पर धन्यवाद, मानयोग प्रधान श्रोमणी गुरुद्वारा प्रबंधक कमेटी मानयोग बीबी जगीर कौर जी, जिहड़े बड़े सुचजे ते सारथिक जतन करते पे ने ताकि हर थां ते गुरमत का प्रचार हो सके, बीबी जगीर कौर होनी सतगुरु महाराज कृपा करे कि इसे तरह कौम पंथ की वह सेवा कर सकन, मानयोग सिंह साहब ज्ञानी जगतार सिंह साहब जी उन्होंने सतगुरु महाराज बख्शिश करन, गुरु रामदास महाराज जी के पावन अस्थान पर बैठते आ, तो सतगुरु महाराज जी की ओ पावन ओ धरती है जिथे कदी बाबा बुढ़ा साहब जी भाई मनी सिंह साहब जी बहुत प्यारे संतां महापुरखों के उत्थे चरण पे, तो सतगुरु गुरु रामदास महाराज पातशाह ने बैठा सोडी पातशाह रामदास सतगुरु कहावे, मानयोग सिंह साहब ज्ञानी जगतार सिंह जी का हार्दिक तौर पर धन्यवाद, भाई दिलराज सिंह जी बड़े प्यार दे नाल बाणी पढ़ी सरवण आप संगत नूं कराई, सारिआं दा हार्दिक तौर पर धन्यवाद जी, सतगुरु महाराज बख्शिश करन, आओ अखीरलियां पंक्तियां पढ़ के समाप्ति करिए जी,
गुरमुख वेखण बोलणा नाम जपत सुख पाया, नानक गुरमुख ज्ञान परगासिया, तिमर अज्ञान अंधेर चुकाया, वाहिगुरु जी का खालसा वाहिगुरु जी की फतेह।